ਤਰ ਮਨ ਦੇ ਠਾਡੇ ਦਰਬਾਰ ਤੁਧ ਬਿਨ ਸੁਰਤ ਕਰੇ ਕੋ ਮੇਰੀ ਦਰਸਨ ਦੀਜੈ ਖੋਲ ਕਿਵਾਰ ਤੁਮ ਧਨ ਧਨੀ ਉਦਾਰ ਤਿਆਗੀ ਰਵਣਨ ਸੁਨੀਅਤ ਸੁਜਸ ਤੁਮਾਰ ਮਾਂਗਾਂ ਕਾਹੇ ਰੰਕ ਸਭ ਦੇਖਾਂ ਤੁਝ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬਿਪ ਸੁਦਾਮਾ ਤਿਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਹਤ ਨਾ ਵਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਹਤ ਨਾ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਗੁਰਦੁਆਰਾ ਕਲਗੀਧਰ ਦਰਬਾਰ ਐਪਸਫੋਰਡ ਵਿਖੇ ਅੰਮ੍ਰਿਤ ਵੇਲੇ ਦੇ ਚੱਲ ਰਹੇ ਦੀਵਾਨਾਂ ਦੇ ਦੌਰਾਨ ਆਸਾ ਦੀ ਵਾਰ ਜੀ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਉਪਰੰਤ ਹਰ ਰੋਜ਼ ਦੇ ਨੇਮ ਅਨੁਸਾਰ ਗੁਰਬਾਣੀ ਦੀ ਲੜੀਵਾਰ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਜੋ ਵਾਰਾਂ ਅਤੇ ਵਧੀਕ ਸਿਰਲੇਖ ਹੇਠ ਦਰਜ ਨੇ ਤਿਨ੍ਹਾਂ ਦੀ ਵਿਆਖਿਆ ਚੱਲ ਰਹੀ ਹੈ। ਨੌਂ ਸਲੋਕ ਵਿਚਾਰੇ ਜਾ ਚੁੱਕੇ ਨੇ, ਤਿਸ ਤੋਂ ਅੱਗੇ ਵਿਚਾਰ ਕਰਾਂਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਸੱਚੀ ਆਸ ਕੀ, ਜਿਤ ਪ੍ਰੀਤਮ ਸੱਚਾ ਪਾਈਐ, ਅਨ ਦਿਨ ਰਹੇ ਆਨੰਦ, ਨਾਨਕ ਸਹਿਜ ਸਮਾਈਐ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਹਨ। ਗੁਰਮੁਖ ਸੱਚੀ ਆਸ ਕੀ, ਗੁਰਮੁਖਾਂ ਨੇ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੋਇਆ ਹੈ, ਜ਼ਿੰਦਗੀ ਦਾ ਇੱਕ ਵੀ ਕਦਮ ਪੁੱਟਣ ਤੋਂ ਪਹਿਲਾਂ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਵੱਲ ਦੇਖਦੇ ਨੇ ਕਿ ਗੁਰੂ ਜੀ ਇਸ ਕਦਮ ਨੂੰ ਪੁੱਟਣ ਦੀ ਇਜਾਜ਼ਤ ਦਿੰਦੇ ਨੇ ਜਾਂ ਨਹੀਂ ਦਿੰਦੇ, ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਆਪਣਾ ਤਾਨ ਮਾਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਪਾਤਸ਼ਾਹ ਫਰਮਾਉਂਦੇ ਨੇ ਸੱਚੀ ਆਸ ਕੀ, ਉਹਨਾਂ ਨੂੰ ਹੀ ਅਸਲ ਵਿੱਚ ਆਸ਼ਕੀ ਕਰਨੀ ਆਈ ਹੈ ਕਿ ਅਸਲ ਵਿੱਚ ਆਸ਼ਕ ਕੌਣ ਹੁੰਦਾ ਹੈ ਅਤੇ ਕਿਸ ਨੂੰ ਆਖਿਆ ਜਾਂਦਾ ਹੈ। ਇਹ ਬਚਨ ਗੁਰੂ ਰਾਮਦਾਸ ਪਾਤਸ਼ਾਹ ਨੇ ਫਰਮਾਏ ਨੇ। ਯਾਦ ਰਹੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ 1534 ਈਸਵੀ ਦੇ ਵਿੱਚ ਲਾਹੌਰ ਵਿਖੇ ਪ੍ਰਗਟ ਹੋਏ ਨੇ। ਤੀਜੇ ਪਾਤਸ਼ਾਹ ਤੋਂ ਉਹਨਾਂ ਦੀ ਸੇਵਾ ਕਰਕੇ ਗੁਰਗੱਦੀ ਬਖਸ਼ਿਸ਼ ਲਈ ਹੈ, ਇਹ ਬਚਨ ਉਚਾਰਨ ਕੀਤੇ ਨੇ। ਪਰ 13ਵੀਂ ਸਦੀ ਦੇ ਵਿੱਚ ਪ੍ਰਗਟ ਹੋਏ ਭਗਤ ਫਰੀਦ ਸਾਹਿਬ ਜੀ ਵੀ ਇੱਕ ਬਚਨ ਕਰ ਗਏ। ਉਹਨਾਂ ਨੇ ਇਹ ਬਚਨ ਕੀਤਾ, ਕਹਿੰਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਪਾਰ ਥੀਏ। ਉਹ ਕਹਿੰਦੇ ਅਸਲ ਵਿੱਚ ਵਾਕਿਆ ਹੀ ਆਸ਼ਕੀ ਕਰਨ ਵਾਲੇ ਇਸ਼ਕ ਵਿੱਚ ਰੱਤੇ ਹੋਏ, ਉਹ ਕਹਿੰਦੇ ਦੁਨੀਆਂ ਨੇ ਤੇ ਇਸ ਪਵਿੱਤਰ ਨਾਮ ਨੂੰ ਬਦਨਾਮ ਕਰ ਦਿੱਤਾ ਹੋਇਆ। ਉਹ ਕਹਿੰਦੇ ਅਸਲ ਵਿੱਚ ਇਹਦੀ ਪਰਿਭਾਸ਼ਾ ਦਾ ਉਹਨਾਂ ਕੋਲੋਂ ਪਤਾ ਲੱਗਦਾ ਹੈ ਜਿਨ੍ਹਾਂ ਨੇ ਆਪਣੇ ਗੁਰੂ ਦੇ ਉੱਪਰੋਂ ਆਪਣਾ ਸਭ ਕੁਛ ਵਾਰ ਦਿੱਤਾ ਹੋਇਆ ਹੈ। ਆਸ਼ਕੀ ਸ਼ੁਰੂ ਕਿੱਥੋਂ ਹੁੰਦੀ ਹੈ? ਜੋ ਗੁਰਮੁਖਾਂ ਵਾਲੀ ਆਸ਼ਕੀ ਹੈ, ਜੇਬ ਦੇ ਵਿੱਚੋਂ ਕੱਢਿਆ ਹੋਇਆ ਰੁਪਈਆ ਵੀ ਪਹਿਲੇ ਨੰਬਰ 'ਤੇ ਇਸ ਚੀਜ਼ ਦੀ ਸ਼ੁਰੂਆਤ ਹੈ, ਕਿਉਂਕਿ ਆਸ਼ਕੀ ਦਾ ਨਾਮ ਹੈ ਕੁਰਬਾਨੀ। ਜਿਸ ਨੇ ਕਿਸੇ ਦੇ ਪਿਆਰ ਦੀ ਖਾਤਰ ਆਪਣਾ ਸਰੀਰ ਕੁਰਬਾਨ ਕਰ ਦਿੱਤਾ, ਜਗਤ ਦੀ ਫਿਲਾਸਫੀ ਵਾਲਿਆਂ ਨੇ, ਸੰਸਾਰਕ ਲੋਕਾਂ ਨੇ ਉਹਨਾਂ ਲੋਕਾਂ ਨੂੰ ਆਸ਼ਕਾਂ ਦਾ ਨਾਮ ਦਿੱਤਾ। ਸੰਸਾਰ ਦੇ ਵਿੱਚ ਉਹਨਾਂ ਦੇ ਕਿੱਸੇ ਬਣ ਗਏ, ਟੱਪੇ ਬਣ ਗਏ, ਗੀਤ ਬਣ ਗਏ, ਔਰ ਦੁਨੀਆ ਨੇ ਆਪਣੀਆਂ ਜ਼ਿੰਦਗੀ ਦੀਆਂ ਹਾਸੇ ਮਖੌਲ ਵਾਲੀਆਂ ਗੱਲਾਂ ਤੱਕ ਉਹਨਾਂ ਸੋਚਿਆ ਸ਼ਾਇਦ ਇਹ ਲਫ਼ਜ਼ ਇੱਥੋਂ ਤੱਕ ਹੀ ਸੀਮਤ ਹੈ। ਪਰ ਨਹੀਂ, ਉਹਨਾਂ ਦੇ ਨਾਮ ਨਾਲ ਇਹ ਨਾਮ ਤਾਂ ਜੁੜਿਆ ਕਿਉਂਕਿ ਉਹਨਾਂ ਨੇ ਕਿਸੇ ਇੱਕ ਦੇ ਪਿਆਰ ਦੀ ਖਾਤਰ ਮਰ ਗਏ, ਆਪਣਾ ਆਪ ਜਿਹੜਾ ਕੁਰਬਾਨ ਕਰ ਦਿੱਤਾ। ਫਿਰ ਜਿਹੜੇ ਗੁਰੂ ਦੀ ਖਾਤਰ ਕੁਰਬਾਨ ਕਰ ਦਿੰਦੇ ਨੇ, ਗੁਰੂ ਦੀ ਖਾਤਰ ਮਰ ਜਾਂਦੇ ਨੇ, ਉਹਨਾਂ ਨੂੰ ਫਿਰ ਅਸੀਂ ਕੀ ਆਖਾਂਗੇ? ਅਸਲ ਵਿੱਚ ਸੱਚੇ ਆਸ਼ਕ ਉਹ ਹਨ। ਪਰ ਇਹ ਪਿਆਰ ਕਿੱਥੋਂ, ਸ਼ੁਰੂਆਤ ਕਿੱਥੋਂ ਹੁੰਦੀ ਹੈ? ਗੁਰੂ ਦੀ ਖਾਤਰ ਸਭ ਤੋਂ ਪਹਿਲਾਂ ਇਨਸਾਨ ਆਪਣੀ ਜੇਬ ਵਿੱਚੋਂ ਜਦ ਇੱਕ ਦਮੜਾ ਵੀ ਕੱਢਦਾ ਹੈ, ਤੇ ਇਹ ਵੀ ਇੱਕ ਗੁਰੂ ਤੋਂ ਕੁਰਬਾਨ ਹੋਣ ਦਾ ਇਹ ਪਹਿਲੀ ਪਰਿਭਾਸ਼ਾ ਔਰ ਇਹ ਲਿਪੀ ਦਾ ਸਮਝੋ ਊੜਾ ਹੈ। ਆਪਣੀ ਕੀਤੀ ਹੋਈ ਖੂਨ ਪਸੀਨੇ ਦੀ ਕਮਾਈ, ਕੀਤੀ ਹੋਈ ਸਖਤ ਮਿਹਨਤ ਦੀ ਮਿਲੀ ਹੋਈ ਰਕਮ, ਉਹਦੇ ਵਿੱਚੋਂ ਹੌਸਲਾ ਕਰਕੇ ਅਤੇ ਗੁਰੂ ਜੀ ਦੇ ਨਿਮਿੱਤ ਕੁਝ ਰਕਮ ਕੱਢਣੀ, ਕੁਝ ਪੈਸੇ ਕੱਢਣੇ, ਇੱਥੋਂ ਕੁਰਬਾਨੀ ਸ਼ੁਰੂ ਹੁੰਦੀ ਹੈ। ਫਿਰ ਕਈਆਂ ਦੇ ਪਾਸ ਇੰਨਾ ਵਿਸ਼ਾਲ ਹਿਰਦਾ ਨਹੀਂ ਹੁੰਦਾ ਕਿ ਉਹ ਆਪਣੇ ਮੁੱਖ ਤੋਂ ਆਪਣੇ ਲਫ਼ਜ਼ਾਂ ਦੇ ਨਾਲ ਸਤਿਕਾਰ ਦੇ ਸਕਣ, ਜਾਂ ਆਪਣੇ ਲਫ਼ਜ਼ਾਂ ਦੇ ਨਾਲ ਘੱਟੋ ਘੱਟ ਜਿਤਨੇ ਗੁਣ ਹਨ ਉਨੇ ਗੁਣ ਤੇ ਕਹਿ ਸਕਣ। ਤੇ ਜਦੋਂ ਇਨਸਾਨ ਜਿਹੜਾ ਹੈ ਆਪਣੇ ਲਫ਼ਜ਼ਾਂ ਦੇ ਨਾਲ ਆਪਣੇ ਪਿਆਰੇ ਨੂੰ ਸਤਿਕਾਰ ਦਿੰਦਾ ਹੈ, ਪਿਆਰ ਗੁਰੂ ਨਾਲ ਹੋ ਰਿਹਾ ਹੈ ਤੇ ਜੀਵਨ ਸਫਲ ਹੋ ਰਿਹਾ ਹੈ, ਪਿਆਰ ਜਗਤ ਵਿੱਚ ਕਿਸੇ ਦੇ ਨਾਲ ਹੋ ਰਿਹਾ ਹੈ ਤੇ ਕੇਵਲ ਹਾਸਾ ਮਖੌਲ ਤੇ ਖੇਡ ਹੈ, ਲੇਕਿਨ ਲਫ਼ਜ਼ਾਂ ਦੇ ਨਾਲ ਆਪਣੇ ਮੂੰਹ ਤੋਂ ਬਣਾਏ ਹੋਏ ਸ਼ਬਦਾਂ ਦੇ ਨਾਲ ਕਿਸੇ ਦੀ ਉਸਤਤੀ ਕਰਨੀ, ਪ੍ਰੋੜਤਾ ਕਰਨੀ, ਜਿਹਦੇ ਨਾਲ ਅਸੀਂ ਅਸਲੀ ਦਿਲੋਂ ਪਿਆਰ ਕਰ ਰਹੇ ਹਾਂ, ਇਹ ਵੀ ਇੱਕ ਕੁਰਬਾਨੀ ਦਾ, ਇਹ ਵੀ ਇੱਕ ਤਿਆਗ ਦਾ ਇਹ ਇੱਕ ਹਿੱਸਾ ਹੈ। ਇਸ ਤੋਂ ਅੱਗੇ ਇਨਸਾਨ ਜੋ ਹੈ, ਜਿਸ ਦੇ ਨਾਲ ਪਿਆਰ ਕਰ ਰਿਹਾ ਹੈ, ਗੁਰੂ ਨਾਲ ਪਿਆਰ ਕਰ ਰਿਹਾ ਹੈ, ਸ਼ਾਇਦ ਇਹ ਜੋ ਸਰੀਰ ਹੈ ਇਹ ਗੁਰੂ ਦੇ ਲੇਖੇ ਲਾਉਣਾ ਪੈ ਜਾਏ। ਤੇ ਇਨਸਾਨ ਜ਼ਿੰਦਗੀ ਦੇ ਵਿੱਚ ਕੀ ਕਰਦਾ ਹੈ? ਜਿੱਥੇ ਦੋ ਗੱਲਾਂ ਦੀ ਲਕੀਰ ਖਿੱਚ ਦਿੱਤੀ ਜਾਏ ਕਿ ਇੱਧਰ ਹੈ ਤੂੰ ਆਪਣੀ ਧਨ ਅਤੇ ਦੌਲਤ ਦਾ ਨੁਕਸਾਨ ਕਰਵਾ ਕੇ ਆਪਣੇ ਸਰੀਰ ਨੂੰ ਬਚਾ ਸਕਦਾ, ਜਿਹਨੂੰ ਆਖਿਆ ਜਾਂਦਾ ਜਾਨ ਬਚਾ ਸਕਦਾ, ਅਤੇ ਇੱਕ ਹੈ ਕਿ ਜਾਂ ਫਿਰ ਤੇਰੀ ਜਾਨ ਲੇਖੇ ਲੱਗਦੀ ਹੈ, ਸਰੀਰ ਲੇਖੇ ਲੱਗਦਾ ਹੈ। ਜਦੋਂ ਕੋਈ ਇਸ ਤਰ੍ਹਾਂ ਦਾ ਇਮਤਿਹਾਨ ਪੈਂਦਾ ਹੈ ਤਾਂ ਹਮੇਸ਼ਾ ਮਨੁੱਖ ਇਹੀ ਫੈਸਲਾ ਦੇ ਦਿੰਦਾ ਹੈ ਕਿ ਮੈਂ ਆਪਣੇ ਸਰੀਰ ਨੂੰ, ਆਪਣੀ ਜਾਨ ਨੂੰ ਬਚਾ ਕੇ ਰੱਖਣਾ ਚਾਹੁੰਦਾ ਹੈ, ਅਤੇ ਇਹ ਜਿਹੜਾ ਧਨ ਹੈ, ਇਹ ਹੈ ਦੌਲਤ ਹੈ, ਇਹ ਜਾਂਦਾ ਹੈ ਅਤੇ ਚਲਿਆ ਜਾਏ। ਇਹਦਾ ਮਤਲਬ ਹੈ ਧਨ ਨਾਲੋਂ, ਦੌਲਤ ਨਾਲੋਂ ਇਨਸਾਨ ਆਪਣੇ ਸਰੀਰ ਔਰ ਆਪਣੀ ਜਾਨ ਨੂੰ ਜ਼ਿਆਦਾ ਕੀਮਤੀ ਸਮਝਦਾ ਹੈ। ਇਸ ਲਈ ਜਿਹਨੇ ਗੁਰੂ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦੇਣੀ ਹੈ, ਗੁਰੂ ਦੀ ਖਾਤਰ ਆਪਣਾ ਸਰੀਰ ਕੁਰਬਾਨ ਕਰ ਦੇਣਾ ਹੈ, ਉਹਨੇ ਸਮਝੋ ਧਨ ਦੌਲਤ ਜਿਹੜਾ ਹੈ ਉਹ ਤਾਂ ਪਹਿਲਾਂ ਹੀ ਕੁਰਬਾਨ ਕਰ ਦਿੱਤਾ ਹੋਇਆ ਹੈ ਫਿਰ, ਕਿਉਂਕਿ ਧਨ ਦੌਲਤ ਕੁਰਬਾਨ ਕਰਨੀ ਇਸ ਤੋਂ ਥੱਲੇ ਦੀ ਗੱਲ ਹੋਇਆ ਕਰਦੀ ਹੈ। ਇਸ ਵਾਸਤੇ ਸਹੀ ਉਹ ਸੱਚੇ ਅਤੇ ਉੱਚੇ ਆਸ਼ਕ ਹਨ ਜਿਨ੍ਹਾਂ ਨੇ ਆਪਣੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਪ੍ਰੀਤ ਨਿਭਾਉਂਦਿਆਂ ਹੋਇਆਂ ਆਪਣਾ ਆਪ ਕੁਰਬਾਨ ਕਰ ਦਿੱਤਾ, ਆਪਣਾ ਸੀਸ ਜੋ ਹੈ ਉਹ ਲਾ ਦਿੱਤਾ ਹੈ। ਅਤੇ ਜੋ ਬਚਨ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰੇ ਨੇ, ਗੁਰਮੁਖ ਸੱਚੀ ਆਸ਼ਕੀ, ਗੁਰਮੁਖਾਂ ਨੇ ਸੱਚੀ ਆਸ਼ਕੀ ਕੀਤੀ ਹੈ। ਇਹ ਆਸ਼ਕੀ ਕਿਉਂ ਸੱਚੀ ਹੈ? ਪਾਤਸ਼ਾਹ ਕਹਿੰਦੇ ਜਿੱਤ ਪ੍ਰੀਤਮ ਸੱਚਾ ਪਾਈਐ, ਜਿਸ ਦੇ ਦੁਆਰਾ ਸੱਚੇ ਪ੍ਰੀਤਮ ਨੂੰ ਪਾਇਆ ਜਾਂਦਾ ਹੈ, ਸੱਚੇ ਪਰਮਾਤਮਾ ਨੂੰ ਪਾਇਆ ਜਾਂਦਾ ਹੈ। ਫਰੀਦ ਸਾਹਿਬ ਨੇ ਜਦੋਂ ਇਹ ਲਫ਼ਜ਼ ਵਰਤਿਆ ਅਤੇ ਉਹਨਾਂ ਨੇ ਨਾਲ ਨਿਸ਼ਾਨੀ ਦੱਸ ਦਿੱਤੀ, ਉਹ ਕਹਿੰਦੇ ਦਿਲ ਹੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ੍ਹਾਂ ਦੇ ਦਿਲ 'ਚੋਂ ਮੁਹੱਬਤ ਹੈ ਨਾ ਆਪਣੇ ਪਰਮਾਤਮਾ ਨਾਲ, ਆਪਣੇ ਗੁਰੂ ਨਾਲ, ਉਹ ਸੱਚੇ ਆਸ਼ਕ ਹਨ। ਜਿਨ ਮਨ ਹੋਰ ਮੁੱਖ ਹੋਰ, ਜਿਨ੍ਹਾਂ ਦੀਆਂ ਗੱਲਾਂ ਹੋਰ ਨੇ, ਹਿਰਦੇ ਵਿੱਚ ਕੁਛ ਹੋਰ ਹੈ, ਸੇ ਕਾਂਢੇ ਕੱਚਿਆ, ਉਹ ਕੱਢ ਕੇ ਕੱਚਿਆਂ ਦੀ ਲਾਈਨ ਵਿੱਚ ਖੜ੍ਹੇ ਕਰ ਦਿੱਤੇ ਜਾਂਦੇ ਨੇ ਜਦੋਂ ਦਰਗਾਹ ਦੇ ਵਿੱਚ ਪਰਖ ਹੁੰਦੀ ਹੈ। ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹ ਖੁਦਾ ਦੇ ਪ੍ਰੇਮ, ਖੁਦਾ ਦੇ ਇਸ਼ਕ ਵਿੱਚ ਰੰਗੇ ਹੁੰਦੇ ਹੈ, ਔਰ ਉਹਦੇ ਦੀਦਾਰ ਕਰਨ ਦਾ ਰੰਗ, ਦੀਦਾਰ ਕਰਨ ਦਾ ਉਹਨਾਂ ਨੂੰ ਨਸ਼ਾ ਚੜਿਆ ਹੁੰਦਾ। ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਫਰੀਦ ਸਾਹਿਬ ਕਹਿੰਦੇ ਜਿਨ੍ਹਾਂ ਨੇ ਉਹਦੇ ਦੀਦਾਰ ਕਰਨ ਦੀ ਖਿੱਚ ਰੱਖਣੀ ਤੇ ਬਹੁਤ ਦੂਰ ਦੀ ਗੱਲ ਹੈ, ਜਿਨ੍ਹਾਂ ਨੂੰ ਉਹਦਾ ਨਾਮ ਵੀ ਵਿਸਰ ਗਿਆ ਹੋਇਆ, ਕਦੇ ਉਹਦਾ ਨਾਮ ਵੀ ਨਹੀਂ ਲਿਆ, ਫਰੀਦ ਸਾਹਿਬ ਕਹਿੰਦੇ ਧਰਤੀ ਤੇ ਭਾਰ ਹੀ ਐਵੇਂ ਪਾਇਆ ਹੋਇਆ ਹੈ। ਤੇ ਭੋਏ ਭੋਏ ਨਾਮ ਧਰਤੀ ਦਾ, ਭਾਰ ਥੀਏ ਧਰਤੀ ਤੇ ਭਾਰ ਹਨ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਪਰਵਦਗਾਰ ਅਪਾਰ ਅਗਮ ਬੇਅੰਤ ਤੂੰ, ਤੂੰ ਪਾਲਣ ਹਾਰਾ ਹੈ, ਤੂੰ ਗਮਤਾ ਤੋਂ ਪਰੇ ਹੈ, ਤੂੰ ਬੇਅੰਤ ਹੈ, ਪਰਵਦਗਾਰ ਅਪਾਰ ਅਗਮ ਬੇਅੰਤ ਤੂੰ, ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਫਰੀਦ ਸਾਹਿਬ ਕਹਿੰਦੇ ਇਹ ਸੱਚ ਜਿਨ੍ਹਾਂ ਨੇ ਪਹਿਚਾਣ ਲਿਆ, ਜਿਨ੍ਹਾਂ ਨੇ ਜੋ ਮੂੰਹ ਤੋਂ ਆਖਿਆ ਉਹ ਸੱਚ ਆਖਿਆ, ਜਾਂ ਉਨੀ ਦੇਰ ਉਹ ਚੁੱਪ ਰਹਿ ਗਏ ਆ ਵੀ ਜੇ ਸੱਚ ਨਹੀਂ ਅਜੇ ਆਖਿਆ ਜਾਣਾ ਤਾਂ ਉਹਨਾਂ ਨੇ ਬਹਾਨੇ ਨਹੀਂ ਬਣਾਏ। ਜਿਨ੍ਹਾਂ ਨੇ ਜੋ ਅੰਦਰ ਸੀ ਉਹ ਬਾਹਰ ਦੱਸਿਆ, ਉਹ ਕਹਿੰਦੇ ਜੀ ਕਰਦਾ ਉਹਨਾਂ ਦੇ ਪੈਰ ਚੁੰਮ ਲਵਾਂ। ਫਰੀਦ ਸਾਹਿਬ ਕਹਿੰਦੇ ਹੈ ਚੁੰਮਾਂ ਪੈਰ ਮੂੰਹ, ਮੂੰਹ ਦਾ ਅਰਥ ਹੈ ਮੈਂ, ਜਿੰਨੀ ਪਛਾਤਾ ਸੱਚ ਚੁੰਮਾਂ ਪੈਰ ਮੂੰਹ, ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ, ਹੇ ਖੁਦਾ ਹੇ ਪਰਮਾਤਮਾ ਤੇਰੀ ਪਨਾਹ ਦੇ ਵਿੱਚ, ਤੇਰੇ ਚਰਨਾਂ ਵਿੱਚ ਪਨਾਹ ਲੈਣੀ ਚਾਹੁੰਦਾ ਹਾਂ, ਕਿਉਂਕਿ ਤੂੰ ਬਖਸ਼ਿੰਦ ਹੈ, ਤੂੰ ਹਰ ਆਏ ਆਪਣੀ ਸ਼ਰਨ ਵਿੱਚ ਆਏ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿੰਦਾ ਹੈ। ਤੇਰੀ ਪਨ ਹੈ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਸ਼ੇਖ ਫਰੀਦ ਤੇਰੇ ਕੋਲੋਂ ਇਹ ਦਾਤਾ ਇੱਕ ਖੈਰ ਮੰਗਦਾ, ਉਹ ਖੈਰ ਬੰਦਗੀ ਦੀ ਹੈ, ਉਹ ਬੰਦਗੀ ਦੀ ਖੈਰ ਜਿਹੜੀ ਹੈ ਉਹ ਆਪਣੇ ਸੇਵਕ ਦੀ ਝੋਲੀ ਵਿੱਚ ਪਾ ਦੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਬਚਨ, ਉਹ ਫਰਮਾਉਂਦੇ ਨੇ ਗੁਰਮੁਖ ਸੱਚੀ ਆਸ ਕੀ, ਗੁਰਮੁਖਾਂ ਨੇ ਹੀ ਸੱਚੀ ਆਸ਼ਕੀ ਕੀਤੀ ਹੈ। ਜਿੱਤ ਪ੍ਰੀਤਮ ਸੱਚਾ ਪਾਈਐ, ਉਹ ਸੱਚੀ ਕਿਉਂ ਹੈ? ਪਾਤਸ਼ਾਹ ਕਹਿੰਦੇ ਉਸ ਪ੍ਰੀਤੀ ਦੇ ਵਿੱਚੋਂ ਪ੍ਰੀਤਮ ਸੱਚਾ ਪਾਈਐ, ਪ੍ਰੀਤਮ ਸੱਚੇ ਨੂੰ ਪ੍ਰਾਪਤ ਕਰ ਲਿਆ ਹੈ ਉਹਨਾਂ ਨੇ, ਇਸ ਕਰਕੇ ਉਹਨਾਂ ਦੀ ਪ੍ਰੀਤੀ ਸੱਚੀ ਹੈ। ਜਿੱਤ ਪ੍ਰੀਤਮ ਸੱਚਾ ਪਾਈਐ, ਜਿਸ ਦਾ ਸਦਕਾ ਪ੍ਰੀਤਮ ਸੱਚੇ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਪਾ ਲਿਆ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਬਾਰੇ ਕੁਝ ਬੋਲਦੇ ਨੇ, ਉਹ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਜੇ ਪਾਉਣਾ ਹੈ, ਉਹ ਕਹਿੰਦੇ ਨਿਰੀਆਂ ਗੱਲਾਂ ਕਰਨ ਦੇ ਨਾਲ ਨਹੀਂ ਪਾਇਆ ਜਾ ਸਕਦਾ। ਉਹ ਕਹਿੰਦੇ ਨੇ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਬਚਨਾਂ ਨੂੰ ਮੰਨਿਆ ਜਾਏ, ਫਿਰ ਉਹਨਾਂ ਬਚਨਾਂ ਨੂੰ ਜ਼ਿੰਦਗੀ ਦੇ ਅੰਦਰ ਕਮਾਇਆ ਜਾਏ, ਉਹ ਕਹਿੰਦੇ ਨੇ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਪਾਇਆ ਜਾਂਦਾ ਹੈ। ਉਹਨਾਂ ਨੇ ਦੋ ਤਿੰਨ ਉਦਾਹਰਨਾਂ ਦਿੱਤੀਆਂ। ਉਹ ਕਹਿੰਦੇ ਨੇ ਜੇ ਕੋਈ ਰੋਗੀ ਡਾਕਟਰ ਦੇ ਕੋਲੋਂ ਵੈਦ ਦੇ ਕੋਲੋਂ ਦਵਾਈ ਲੈ ਲਵੇ ਅਤੇ ਉਸ ਦੇ ਦੱਸੇ ਹੋਏ ਪਰਹੇਜ਼ ਜੋ ਹਨ ਉਹਨਾਂ ਨੂੰ ਨਾ ਨਿਭਾਵੇ, ਉਹ ਕਹਿੰਦੇ ਬਿਮਾਰੀ ਲੱਥ ਦੀ ਨਹੀਂ, ਰੋਗ ਤੋਂ ਆਰਾਮ ਨਹੀਂ ਮਿਲਦਾ। ਉਹ ਕਹਿੰਦੇ ਨੇ ਪੂਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੈ, ਸੰਜਮ ਨਾਮ ਪਰਹੇਜ਼ ਦਾ, ਔਖਦ ਨਾਮ ਦਵਾਈ ਦਾ। ਉਹ ਕਹਿੰਦੇ ਪੁੱਛ ਤਾਂ ਲਈ ਹੈ ਵੈਦ ਨੂੰ, ਦਵਾਈ ਉਹਦੇ ਕੋਲੋਂ ਲੈ ਤਾਂ ਲਈ ਹੈ, ਖਾਧੀ ਨਹੀਂ ਸੰਜਮ ਰੱਖ ਕੇ। ਉਹ ਕਹਿੰਦੇ ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈ ਹੈ, ਕਿਸ ਤਰ੍ਹਾਂ ਰੋਗ ਜਿਹੜਾ ਹੈ ਉਹ ਮਿਟ ਸਕਦਾ ਹੈ, ਕਿਸ ਤਰ੍ਹਾਂ ਸੁੱਖਾਂ ਦੇ ਵਿੱਚ ਵਾਸਾ ਹੋ ਸਕਦਾ ਹੈ। ਫਿਰ ਉਹ ਕਹਿੰਦੇ ਨੇ ਪੂਛਤ ਸੁਹਾਗਨ ਕਰਮ ਹੈ ਦੁਹਾਗਨ ਕੇ, ਰਿਦੇ ਬਿਵਿਚਾਰ ਕਤ ਸਿਹਜਾ ਬੁਲਾਈਐ। ਉਹ ਕਹਿੰਦੇ ਨੇ ਜ਼ਿੰਦਗੀ ਜੋ ਹੈ ਉਹ ਜਾ ਕੇ ਕਿਸੇ ਪਤੀ ਵਰਤਾ ਨੂੰ ਪੁੱਛੀ ਜਾਏ, ਪਰ ਉਹਦੇ ਵਾਲੇ ਗੁਣ ਜ਼ਿੰਦਗੀ ਵਿੱਚ ਧਾਰਨ ਨਾ ਕੀਤੇ ਜਾਣ, ਜ਼ਿੰਦਗੀ ਦਾ ਸੁੱਖ ਉਹ ਕਹਿੰਦੇ ਹੈ ਇੱਦਾਂ ਮਿਲ ਨਹੀਂ ਸਕਦਾ। ਫਿਰ ਉਹ ਕਹਿੰਦੇ ਨੇ ਗਾਏ ਸੋਹਣੇ ਆਂਖੇ ਮੀਟੈ ਪਾਈਐ ਨਾ ਪਰਮ ਦੇ ਪਰਮ ਪਦ, ਪ੍ਰੀਤਮ ਕੈ ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਐ। ਉਹ ਕਹਿੰਦੇ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਜਿਹੜਾ ਹੈ ਉਹ ਗਹਿ, ਗਹਿ ਦਾ ਅਰਥ ਹੈ ਗ੍ਰਹਿਣ ਕਰਕੇ, ਜੌ ਲਓ ਜਦ ਤੱਕ ਨਾ ਕਮਾਈਐ, ਜਦ ਤੱਕ ਉਸਦੀ ਕਮਾਈ ਨਹੀਂ ਕੀਤੀ ਜਾਂਦੀ ਗੁਰੂ ਦੇ ਉਪਦੇਸ਼ ਦੀ। ਉਹ ਕਹਿੰਦੇ ਕੇਵਲ ਅਤੇ ਕੇਵਲ ਗਾਏ ਸੁਣੇ ਅੰਖੇ ਮੀਟੈ ਪਾਈਐ ਨਾ ਪਰਮ ਪਦ, ਪਰਮ ਪਦਵੀ ਨਹੀਂ ਪ੍ਰਾਪਤ ਹੋਵੇਗੀ, ਲਾਭ ਤਾਂ ਕੁਛ ਨਾ ਕੁਛ ਜ਼ਰੂਰ ਮਿਲ ਜਾਏਗਾ, ਉਨਾ ਮੌਕਾ ਜਿਹੜਾ ਹੈ ਉਹ ਲਿਖਿਆ ਜਾਏਗਾ ਕਿ ਚੰਗੀ ਜਗ੍ਹਾ 'ਤੇ ਬੈਠ ਕੇ ਚੰਗੀਆਂ ਆਵਾਜ਼ਾਂ ਸੁਣੀਆਂ ਨੇ, ਚੰਗੇ ਮਾਹੌਲ ਵਿੱਚ ਬੈਠਾ ਹੈ, ਪਰ ਪਰਮ ਪਦਵੀ ਇੱਕ ਬਹੁਤ ਉੱਚੀ ਪਦਵੀ ਹੈ, ਉਹ ਤਦ ਤੱਕ ਨਹੀਂ ਪ੍ਰਾਪਤ ਹੋਵੇਗੀ ਜੋ ਉਸ ਵਿੱਚ ਉਪਦੇਸ਼ ਸੁਣਿਆ ਜਾ ਰਿਹਾ ਸੀ ਜਦ ਤੱਕ ਉਹ ਕਮਾਇਆ ਨਹੀਂ ਜਾ ਰਿਹਾ। ਅਤੇ ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਹਿ ਜਾਈਐ। ਪ੍ਰੀਤਮ ਅਕਾਲ ਪੁਰਖ ਪਰਮੇਸ਼ਰ, ਅਕਾਲ ਪੁਰਖ ਜੋ ਹੈ ਉਸ ਦੇ ਦੇਸ਼ ਦੇ ਵਿੱਚ ਇਕੱਲੀਆਂ ਬਾਤਾਂ ਅਤੇ ਇਕੱਲੀਆਂ ਗੱਲਾਂ ਦੇ ਨਾਲ ਨਹੀਂ ਜਾਇਆ ਜਾ ਸਕਦਾ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਫਰਮਾਇਆ ਹੈ ਕਿ ਜਿੱਤ ਪ੍ਰੀਤਮ ਸੱਚਾ ਪਾਈਐ, ਜਿਸ ਦਾ ਸਦਕਾ ਸੱਚੇ ਪ੍ਰੀਤਮ ਨੂੰ ਪਾ ਲਿਆ ਜਾਂਦਾ ਹੈ, ਗੁਰਮੁਖ ਸੱਚੀ ਆਸ ਕੀ, ਉਹਨਾਂ ਗੁਰਮੁਖਾਂ ਦੀ ਸੱਚੀ ਪ੍ਰੀਤ ਹੈ, ਉਹਨਾਂ ਦਾ ਸੱਚਾ ਜੋ ਹੈ ਉਹ ਪ੍ਰੇਮ ਹੈ। ਅਨ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਐ, ਦਿਨ ਰਾਤ ਫਿਰ ਉਹ ਆਨੰਦ ਵਿੱਚ ਰਹਿੰਦੇ ਨੇ ਜਿਨ੍ਹਾਂ ਦੀ ਅਟੈਚਮੈਂਟ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੋ ਜਾਂਦੀ ਹੈ। ਭਗਤ ਨਾਮਦੇਵ ਸਾਹਿਬ ਜੀ ਨੇ ਆਪਣੇ ਗਵਾਂਢ ਵਿੱਚ ਵੱਸਦੀ ਹੋਈ ਉਸ ਭੈਣ ਨੂੰ ਜਿਹਨੂੰ ਬਾਈ ਕਰਕੇ ਉਹਨਾਂ ਨੇ ਬੁਲਾਇਆ, ਅਤੇ ਜਿਹੜੀ ਉਹਨਾਂ ਨੂੰ ਅੱਧਾ ਨਾਮ ਲੈ ਕੇ ਬੁਲਾਉਂਦੀ, ਨਾਮਾ ਨਾਮਾ ਕਹਿ ਕੇ ਉਹਦੇ ਨਾਲ ਗੱਲਾਂ ਕਰਦੀ ਹੈ, ਉਹ ਬੜੀ ਰਿਸਪੈਕਟ ਨਾਲ ਉਹਨੂੰ ਆਉਂਦੇ ਆ, ਰੀ ਬਾਈ ਹੇ ਭੈਣ, ਅਤੇ ਉਹਨੂੰ ਇਹੀ ਗੱਲ ਦੱਸੀ ਸੀ ਕਿ ਜੇ ਤਾਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਤਾਲਮੇਲ ਜੁੜ ਜਾਏ, ਪਰ ਉਹ ਤਾਲਮੇਲ ਜੁੜਦਾ ਤਾਂ ਹੈ, ਉਹਨਾਂ ਨੇ ਕਿਹਾ, ਜੇ ਬਾਕੀ ਤਾਲਮੇਲ ਜਿਹੜੇ ਨੇ ਉਹ ਛੱਡ ਦਿੱਤੇ ਜਾਣ ਅਤੇ ਇੱਕ ਅਕਾਲ ਪੁਰਖ ਇੱਕ ਓਅੰਕਾਰ ਦੇ ਨਾਲ ਤਾਲਮੇਲ ਆਪਣਾ ਬਣਾਉਣ ਵਾਸਤੇ ਆਪਣੀ ਜ਼ਿੰਦਗੀ ਵਿੱਚ ਨਿਸ਼ਾਨਾ ਰੱਖ ਲਿਆ ਜਾਏ। ਇਹ ਕਿੱਥੋਂ ਬਚਨ ਸ਼ੁਰੂ ਹੋਇਆ? ਇਉਂ ਸ਼ੁਰੂ ਹੋਇਆ ਕਿ ਜਦੋਂ ਨਾਮਦੇਵ ਸਾਹਿਬ ਜੀ ਦੀ ਪਰਮੇਸ਼ਰ ਜੀ ਨੇ ਬਹੁਤ ਸੁੰਦਰ ਛੰਨ ਬਣਾਈ ਅਤੇ ਗਵਾਂਢ ਵਿੱਚ ਵੱਸਦੀ ਹੋਈ ਉਹ ਬੀਬੀ ਦੇਖ ਕੇ ਇੰਨੀ ਹੈਰਾਨ ਰਹਿ ਗਈ ਭਈ ਇਸ ਛਿੰਬੇ ਬਰਾਦਰੀ ਦੇ ਨਾਮਦੇਵ ਨੇ ਇਹ ਕਿਸ ਕਾਰੀਗਰ ਦੇ ਕੋਲੋਂ ਇੰਨੀ ਸੋਹਣੀ ਛੰਨ ਬਣਵਾ ਲਈ ਹੈ। ਰਾਤ ਰਾਤ ਪਰਮਾਤਮਾ ਨੇ ਬਣਾ ਦਿੱਤੀ ਜਦ ਲੋਕ ਸੁੱਤੇ ਹੋਏ ਸੀ, ਦਿਨ ਚੜ੍ਹੇ ਤੋਂ ਉਹਨੇ ਗਵਾਂਢਣ ਨੇ ਦੇਖਿਆ ਅਤੇ ਉਹ ਆ ਕੇ ਪੁੱਛਣ ਲੱਗ ਗਈ ਹੈ। ਫਿਰ ਬਾਣੀ ਵਿੱਚ ਬਚਨ ਉਚਾਰੇ ਹੋਏ ਭਗਤ ਜੀ ਦੇ, ਕਹਿੰਦੇ ਨੇ ਪਾੜ ਪੜੋਸਣ ਪੂਛ ਲੇ ਨਮਾ, ਹਿੰਦੀ ਦਾ ਲਫਜ਼ ਹੈ ਪੜੋਸਣ, ਪੜੋਸ ਵਿੱਚ ਵੱਸਣ ਵਾਲੀ, ਗਵਾਂਢ ਵਿੱਚ ਵੱਸਣ ਵਾਲੀ। ਉਹ ਪੁੱਛਦੀ ਹੈ ਪਾੜ ਪੜੋਸਣ ਪੂਛ ਲੇ ਨਾਮਾ ਕਾਪਹਿ, ਕਾਪਹਿ ਦਾ ਅਰਥ ਹੈ ਕਿਸ ਦੇ ਕੋਲੋਂ, ਸ਼ਾਨ ਸ਼ਵਾਈ ਹੈ ਹੋ, ਛੰਨ ਦੇ ਕਿਸ ਦੇ ਕੋਲੋਂ ਤੂੰ ਬਣਵਾਈ ਹੈ। ਪਾੜ ਪੜੋਸਣ ਪੂਛ ਲੇ ਨਾਮਾ ਕਾਪਹਿ ਸ਼ਾਨ ਸ਼ਵਾਈ ਹੋ, ਤੋ ਪਹਿ ਦੁੱਗਣੀ ਮਜ਼ੂਰੀ ਦਹਿ ਹੋ। ਹੰਕਾਰ ਨਹੀਂ ਨਾ ਜਾਂਦਾ ਬੰਦੇ ਨੂੰ। ਇਹੀ ਗੱਲ ਹੈ ਕਿ ਰੱਬ ਦਾ ਬੰਦਾ ਨਹੀਂ ਪਹਿਚਾਣਿਆ ਜਾਂਦਾ ਇਨਸਾਨ ਕੋਲੋਂ, ਅਤੇ ਆਪਣੀ ਮਾਇਆ 'ਤੇ ਅਹੰਕਾਰ ਹੋ ਜਾਂਦਾ ਹੈ। ਕਹਿੰਦੀ ਜਿੰਨੇ ਕੁ ਪੈਸੇ ਤੂੰ ਦਿੱਤੇ ਹੋਣੇ ਤੇਰੇ ਨਾਲੋਂ ਦੁੱਗਣੇ ਪੈਸੇ ਦੇਵਾਂਗੀ ਉਸ ਕਾਰੀਗਰ ਨੂੰ, ਤੋ ਪਹਿ ਦੁੱਗਣੀ ਮਜ਼ੂਰੀ ਦਹਿ ਹਾਂ। ਮੋਕਾਉ ਬੇਡੀ ਦੇਹੋ ਬਤਾਈ ਹੋ, ਬੇਡੀ ਨਾਮ ਮਿਸਤਰੀ ਦਾ ਹੈ, ਕਾਰੀਗਰ ਦਾ ਹੈ। ਕਹਿੰਦੀ ਉਹਦੀ ਦੱਸ ਪਾ ਦੇ। ਤੋ ਪਹਿ ਦੁੱਗਣੀ ਮਜ਼ੂਰੀ ਦਹਿ ਹਾਂ, ਮੋਕਾਉ ਬੇਡੀ ਦੇਹੋ ਬਤਾਈ ਹੋ। ਅੱਗਿਓਂ ਜਿਹੜੇ ਭਗਤ ਜੀ ਨੇ ਬਚਨ ਆਖੇ, ਕਹਿੰਦੇ ਰੀ ਭਾਈ ਹੇ ਭੈਣ ਬੇਡੀ ਦੇਣ ਨਾ ਜਾਈ। ਉਹ ਕਾਰੀਗਰ ਜਿਹੜਾ ਜਿਸਨੇ ਮੇਰੀ ਛੰਨ ਬੱਧੀ ਹੈ, ਉਹ ਇਸ ਤਰ੍ਹਾਂ ਨਹੀਂ ਦਿੱਤਾ ਜਾਂਦਾ ਵੀ ਦੱਸ ਪਾ ਕੇ। ਐਂ ਨਹੀਂ ਦੱਸਿਆ ਜਾਂਦਾ ਵੀ ਇਹ ਲਾਗਲੇ ਪਿੰਡ ਰਹਿੰਦਾ ਅਤੇ ਇਸ ਗਲੀ ਵਿੱਚ ਉਸਦਾ ਘਰ ਹੈ ਅਤੇ ਉਹਨੂੰ ਸੱਦ ਲਿਆਓ, ਐਦਾਂ ਨਹੀਂ ਦਿੱਤਾ ਜਾਂਦਾ। ਕਹਿੰਦੀ ਆ ਨਹੀਂ ਤੂੰ ਦੱਸ ਦੇ ਫਿਰ ਵੀ ਕਿੱਥੇ ਰਹਿੰਦਾ ਕਿੱਥੇ ਹੈ, ਆਪੇ ਲੱਭ ਲਿਆਵਾਂਗੇ। ਭਗਤ ਜੀ ਕਹਿੰਦੇ ਦੇਖ ਬੇਡੀ ਰਹੇ ਉਹ ਸਮਾਈ। ਉਹਨਾਂ ਨੇ ਨਾਲੇ ਹੱਥ ਉੱਪਰ ਦੀ ਸਾਰੇ ਬ੍ਰਹਿਮੰਡ ਖੰਡ ਵੱਲ ਨੂੰ ਕਰ ਦਿੱਤੇ ਅਤੇ ਨਾਲੇ ਕਹਿੰਦੇ ਦੇਖ ਬੇਡੀ ਰਹੇ ਉਹ ਸਮਾਈ, ਇਹ ਸਾਰੇ ਹਵਾ ਪਾਣੀ ਮਿੱਟੀ ਚੰਦ ਸੂਰਜ ਇਹ ਬ੍ਰਹਿਮੰਡਾਂ ਖੰਡਾਂ ਵਿੱਚ ਮੇਰਾ ਬੇਡੀ ਸਮਾਇਆ ਹੋਇਆ ਹੈ, ਮੇਰਾ ਪਰਮਾਤਮਾ ਜਿਹੜਾ ਬੇਡੀ ਜਿਹਨੇ ਮੇਰੀ ਛੰਨ ਬੱਧੀ ਹੈ। ਦੇਖ ਬੇਡੀ ਰਹੇ ਉਹ ਸਮਾਈ। ਫਿਰ ਅੱਗੇ ਕਹਿੰਦੇ ਹਮਾਰੈ ਬੇਡੀ ਪ੍ਰਾਣ ਆਧਾਰਾ। ਕਹਿੰਦੇ ਇਹ ਜਿਹੜਾ ਬੇਡੀ ਹੈ ਜਿਸਨੇ ਮੇਰੀ ਛੰਨ ਬੱਧੀ, ਮੇਰੇ ਪ੍ਰਾਣਾਂ ਦਾ ਆਸਰਾ ਹੈ, ਮੇਰੇ ਪ੍ਰਾਣ ਉਹਦੀ ਕਿਰਪਾ ਨਾਲ ਚੱਲਦੇ ਹੈ। ਹਮਾਰੈ ਬੇਡੀ ਪ੍ਰਾਣ ਆਧਾਰਾ। ਫਿਰ ਉਹ ਕਹਿੰਦੀ ਕੋਈ ਤਾਂ ਤਰੀਕਾ ਦੱਸ ਵੀ ਕਿਵੇਂ ਉਸਨੂੰ ਲਿਆਂਦਾ ਜਾ ਸਕਦਾ, ਛੰਨ ਬਣਾਉਣੀ ਹੋਵੇ ਤਾਂ। ਭਗਤ ਜੀ ਕਹਿੰਦੇ ਬੇਡੀ ਪ੍ਰੀਤ ਮਜ਼ੂਰੀ ਮੰਗੈ। ਇਹ ਜੋ ਕਾਰੀਗਰ ਹੈ ਨਾ, ਸੁੰਦਰ ਛੰਨ ਬੰਨਦਾ ਹੈ, ਮਕਾਨ ਬਣਾ ਕੇ ਦਿੰਦਾ ਹੈ, ਇਹ ਪ੍ਰੀਤ ਦੀ ਮਜ਼ਦੂਰੀ ਮੰਗਦਾ, ਪ੍ਰੀਤ ਦੀ ਮਜ਼ਦੂਰੀ, ਪ੍ਰੀਤ ਦੇ ਪੈਸੇ ਮੰਗਦਾ। ਬੇਡੀ ਪ੍ਰੀਤ ਮਜ਼ਦੂਰੀ ਮੰਗੈ, ਜੇ ਕੋਊ ਸ਼ਾਨ ਛਵਾਵੈ ਹੋ। ਜੇ ਕੋਈ ਉਸਦੇ ਕੋਲੋਂ ਇਹ ਮੇਰੀ ਛੰਨ ਦੀ ਤਰ੍ਹਾਂ ਛੰਨ ਬਨਵਾਉਣੀ ਚਾਹੁੰਦਾ ਹੋਵੇ ਤਾਂ, ਜੇ ਕੋਊ ਸ਼ਾਨ ਛਵਾਵੈ ਹੋ। ਫਿਰ ਉਹਨਾਂ ਨੇ ਅੱਗੇ ਪਰਹੇਜ਼ ਦੱਸੇ, ਸੰਜਮ ਦੱਸੇ। ਉਹ ਕਹਿੰਦੇ ਲੋਕ ਕੁਟੰਬ ਸਭਹੂ ਤੇ ਤੋਰੈ, ਤਾਂ ਆਪਣ ਬੇਡੀ ਆਵੈ ਹੋ। ਜਿਹੜਾ ਬਚਨ ਪਹਿਲਾਂ ਆਇਆ ਵੀ ਜੇ ਪਰਮੇਸ਼ੁਰ ਨਾਲ ਤਾਲਮੇਲ ਬਣਾਉਣਾ ਹੈ ਤਾਂ ਬਾਕੀ ਤਾਲਮੇਲ ਜਿਹੜੇ ਨੇ ਉਹਨਾਂ ਨੂੰ ਕਿਸੇ ਸੀਮਾ ਦੇ ਅੰਦਰ ਕਰਨਾ ਪੈਣਾ ਹੈ, ਉਹਨਾਂ ਨੂੰ ਕਿਸੇ ਸੰਜਮ ਵਿੱਚ ਕਰਨਾ ਪੈਣਾ ਹੈ। ਭਗਤ ਜੀ ਨੇ ਆਖਿਆ ਲੋਕ ਜਿਹੜੇ ਖਾ ਮਖਾ ਲੋਕਾਂ ਦੇ ਨਾਲ ਤਾਲਮੇਲ ਬਣਾਏ ਨੇ ਨਾ, ਨਾਮਦੇਵ ਸਾਹਿਬ ਜੀ ਕਹਿੰਦੇ ਉੱਧਰੋਂ ਤੋੜ ਲਏ ਜਾਣ। ਕੁਟੰਬ ਦੀ ਖਾਤਰ ਜਿਹੜਾ ਪ੍ਰਭੂ ਜੀ ਨੂੰ ਭੁਲਾਇਆ ਹੋਇਆ ਹੈ, ਇਹ ਵੀ ਤਾਲਮੇਲ ਜਿਹੜਾ ਇਹ ਤੋੜਿਆ ਜਾਏ, ਕੇਵਲ ਫਰਜ਼ ਨਿਭਾਏ ਜਾਣ। ਅਤੇ ਭਗਤ ਜੀ ਨੇ ਫਰਮਾਇਆ ਕਿ ਲੋਕ ਕੁਟੰਬ ਸਭਹੂ ਤੇ ਤੋਰੈ, ਤਾਂ ਆਪਣ ਬੇਡੀ ਆਵੈ ਹੋ। ਫਿਰ ਬੇਡੀ ਆਪੇ ਹੀ ਆ ਜਾਂਦਾ, ਆਪੇ ਪਰਮਾਤਮਾ ਆ ਜਾਂਦਾ ਕਿ ਦੱਸ ਕੀ ਤੇਰੇ ਕਾਰਜ ਕਰਨ ਵਾਲੇ ਨੇ। ਬੇਡੀ ਕੇ ਤਾਂ ਆਪਣ ਬੇਡੀ ਆਵੈ ਹੋ। ਬੇਡੀ ਕੇ ਗੁਣ ਸੁਣ ਰੀ ਬਾਈ, ਜਲਦ ਬਾਂਧ ਤਰੂ ਥਾਪਿਓ ਹੋ, ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਭਭੀਖਣ ਆਪਿਓ ਹੋ। ਸ਼ਬਦ ਨੂੰ ਸੰਪੂਰਨ ਕਰ ਦਿੱਤਾ, ਪਰ ਇਹ ਬਚਨ ਦੱਸ ਦਿੱਤਾ ਵੀ ਉਹ ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ ਪਰਮੇਸ਼ਰ। ਗੁਰੂ ਰਾਮਦਾਸ ਪਾਤਸ਼ਾਹ ਫਰਮਾ ਰਹੇ ਨੇ ਕਿ ਇਹ ਹੈ ਗੁਰਮੁਖਾਂ ਨੇ ਐਸੀ ਪ੍ਰੀਤੀ ਪਾਈ ਹੈ ਅਕਾਲ ਪੁਰਖ ਜੀ ਦੇ ਨਾਲ ਕਿ ਅਕਾਲ ਪੁਰਖ ਨੂੰ ਉਸ ਪ੍ਰੀਤ ਦੇ ਪ੍ਰੇਮ ਦੇ ਵੱਸ ਹੋ ਕੇ ਆਪਣੇ ਗੁਰਮੁਖਾਂ ਨੂੰ ਦਰਸ਼ਨ ਦੇਣੇ ਪਏ ਹੈ। ਅਤੇ ਜਦੋਂ ਦਰਸ਼ਨ ਹੋ ਗਏ ਉਦੋਂ ਅੰਨ ਦਿਨ ਰਹੇ ਆਨੰਦ, ਨਾਨਕ ਸਹਿਜ ਸਮਾਈਐ। ਦਿਨ ਰਾਤ ਫਿਰ ਉਹ ਆਨੰਦ ਵਿੱਚ, ਸੁਖ ਵਿੱਚ, ਖੁਸ਼ੀ ਵਿੱਚ ਰਹਿੰਦੇ ਨੇ, ਸਹਿਜ ਅਵਸਥਾ ਦੇ ਵਿੱਚ ਸਮਾਏ ਹੁੰਦੇ ਨੇ। ਸਹਿਜ ਦਾ ਅਰਥ ਗਿਆਨ ਵੀ ਹੁੰਦਾ, ਸਹਿਜ ਦਾ ਅਰਥ ਸ਼ਾਂਤੀ ਵੀ ਹੁੰਦਾ। ਸ਼ਾਂਤੀ ਵਿੱਚ ਵੀ ਰਹਿੰਦੇ ਨੇ ਅਤੇ ਗਿਆਨ ਦੇ ਸਾਹਿਤ ਵੀ ਉਹ ਫਿਰ ਰਹਿੰਦੇ ਹਨ। ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ। ਸੱਚਾ ਜੋ ਪ੍ਰੇਮ ਪਿਆਰ ਹੈ, ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਗੁਰ ਪੂਰੇ ਤੇ ਪਾਈਐ, ਉਹ ਪੂਰੇ ਗੁਰਾਂ ਤੋਂ ਹੀ ਮਿਲਦਾ ਹੈ। ਦੁਨੀਆਂ ਦੇ ਉੱਤੇ ਕੀ ਚੱਲਦਾ ਹੈ? ਮਤਲਬ ਪ੍ਰਸਤੀ ਚੱਲਦੀ ਹੈ। ਦੁਨੀਆਂ ਦੇ ਉੱਤੇ ਕੀ ਚੱਲਦਾ ਹੈ? ਗਰਜ ਚੱਲਦੀ ਹੈ। ਗਰਜ ਕੋਈ ਕਿਸੇ ਨੂੰ ਕੁਛ ਦਿੰਦਾ ਹੈ ਅਤੇ ਉਹਦੇ ਇਵਜਾਨੇ ਦੇ ਵਿੱਚ ਉਹਦੇ ਤੋਂ ਕੁਛ ਲੈਣ ਦੀ ਇੱਛਾ ਰੱਖੀ ਹੁੰਦੀ ਹੈ। ਅਤੇ ਅਸਲੀ ਪਿਆਰ ਪਤਾ ਨਹੀਂ ਹੁੰਦਾ ਕੋਈ ਹਿਰਦੇ ਦੇ ਵਿੱਚੋਂ ਕਰ ਰਿਹਾ ਹੈ ਕਿ ਜਾਂ ਇਹ ਕੋਈ ਮਤਲਬ ਪ੍ਰਸਤੀ ਹੋ ਰਹੀ ਹੈ। ਬਹੁਤ ਕੁਛ ਇਸ ਵਿਸ਼ੇ ਦੇ ਉੱਤੇ ਹਰ ਇਕੱਲੇ ਇਕੱਲੇ ਵਿਅਕਤੀ ਨੇ ਬਹੁਤ ਕੁਛ ਵੇਖਿਆ ਹੋਇਆ ਆਲੇ ਦੁਆਲੇ ਸਮਾਜ ਦੇ ਵਿੱਚ। ਇਹਦੇ ਬਾਰੇ ਕੀ ਵਿਖਿਆਨ ਕਰਨ ਦੀ ਲੋੜ ਹੈ? ਮਤਲਬ ਦੀ ਖਾਤਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਵੀ ਮੂੰਹ ਤੋਂ ਕੁਛ ਬਹੁਤ ਕੁਛ ਕਹਿ ਦਿੱਤਾ ਜਾਂਦਾ ਹੈ। ਜਹਾਜ਼ ਦੀ ਗਰਜ, ਕੋਈ ਕਿਸੇ ਨੂੰ ਕੁਛ ਦਿੰਦਾ ਹੈ ਅਤੇ ਉਹਦੇ ਇਵਜਾਨੇ ਦੇ ਵਿੱਚ ਉਹਦੇ ਤੋਂ ਕੁਛ ਲੈਣ ਦੀ ਇੱਛਾ ਰੱਖੀ ਹੁੰਦੀ ਹੈ। ਅਤੇ ਅਸਲੀ ਪਿਆਰ ਪਤਾ ਨਹੀਂ ਹੁੰਦਾ ਕੋਈ ਹਿਰਦੇ ਦੇ ਵਿੱਚੋਂ ਕਰ ਰਿਹਾ ਹੈ ਕਿ ਜਾਂ ਇਹ ਕੋਈ ਮਤਲਬ ਪ੍ਰਸਤੀ ਹੋ ਰਹੀ ਹੈ। ਬਹੁਤ ਕੁਛ ਇਸ ਵਿਸ਼ੇ ਦੇ ਉੱਤੇ ਹਰ ਇਕੱਲੇ ਇਕੱਲੇ ਵਿਅਕਤੀ ਨੇ ਬਹੁਤ ਕੁਛ ਵੇਖਿਆ ਹੋਇਆ ਆਲੇ ਦੁਆਲੇ ਸਮਾਜ ਦੇ ਵਿੱਚ। ਇਹਦੇ ਬਾਰੇ ਕੀ ਵਿਖਿਆਨ ਕਰਨ ਦੀ ਲੋੜ ਹੈ? ਮਤਲਬ ਦੀ ਖਾਤਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਵੀ ਮੂੰਹ ਤੋਂ ਕੁਛ ਬਹੁਤ ਕੁਛ ਕਹਿ ਦਿੱਤਾ ਜਾਂਦਾ ਹੈ। ਜਹਾਜ਼ ਦੀ ਉਡਾਰੀ ਤੋਂ ਬਾਅਦ, ਉਹ ਮਤਲਬ ਪੂਰਾ ਹੋ ਜਾਣ ਤੋਂ ਬਾਅਦ, ਉਹ ਬਹੁਤ ਕੁਛ ਜਿਹੜਾ ਉਹ ਭੁੱਲ ਵੀ ਜਾਂਦਾ ਹੈ। ਮਹਾਰਾਜ ਕਹਿੰਦੇ ਫਿਰ ਪ੍ਰੇਮ ਪਿਆਰ ਤਨਾ ਨਾ ਮਿਲ ਸਕਿਆ। ਪ੍ਰੇਮ ਤਾਂ ਇੱਕ ਵੱਖਰੀ ਚੀਜ਼ ਹੁੰਦੀ, ਉਹ ਤਾਂ ਇੱਕ ਪਵਿੱਤਰ ਚੀਜ਼ ਹੁੰਦੀ ਹੈ। ਪਿਆਰ ਤਾਂ ਇੱਕ ਪਵਿੱਤਰਤਾ ਹੁੰਦੀ ਹੈ, ਉਹ ਤਿੰਨਾਂ ਨਾ ਮਿਲ ਸਕਿਆ। ਪਾਤਸ਼ਾਹ ਜੀ ਕਹਿੰਦੇ ਜੇ ਜਗਤ ਤੋਂ ਨਹੀਂ ਮਿਲਿਆ ਤਾਂ ਇੱਧਰੋਂ ਮਨ ਨੂੰ ਮੋੜ ਲਓ। ਮਹਾਰਾਜ ਜੀ ਕਹਿੰਦੇ ਆ ਗੁਰ ਪੂਰੇ ਤੇ ਪਾਈਐ। ਇਹ ਫਿਰ ਪੂਰੇ ਗੁਰੂ ਦੇ ਨਾਲ ਪ੍ਰੇਮ ਕਰਕੇ ਦੇਖੋ, ਵੇਖਿਓ ਪੂਰੇ ਗੁਰੂ ਜੀ ਦੇ ਕੋਲੋਂ ਮਿਲਦਾ। ਪੂਰੇ ਗੁਰੂ ਜੀ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ, 10 ਪਾਤਸ਼ਾਹੀਆਂ ਔਰ ਉਹਨਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਾਤਸ਼ਾਹ ਜੀ ਕਹਿੰਦੇ ਇਹਨਾਂ ਨਾਲ ਪਿਆਰ ਕਰਕੇ ਦੇਖੋ, ਫਿਰ ਪੂਰੇ ਗੁਰ ਤੇ ਪੂਰਿਆਂ ਗੁਰਾਂ ਦੇ ਕੋਲੋਂ ਜਿਹੜਾ ਉਹ ਪਿਆਰ ਮਿਲਦਾ ਹੈ। ਪਿਆਰ ਇੱਕ ਕੋੜਾ ਬੰਦਾ ਜਿਹਦੇ ਸਰੀਰ 'ਤੇ ਕੋੜ ਹੋ ਗਿਆ, ਕੋਈ ਉਸਨੂੰ ਪੁੱਛਦਾ ਨਹੀਂ ਸੀ, ਲਾਗੇ ਉਸਦੇ ਕੋਈ ਖਲੋਂਦਾ ਨਹੀਂ ਸੀ, ਕਈ ਵਾਰ ਉਹਨੂੰ ਰੋਟੀ ਵੀ 2 ਟਾਈਮ ਜਿਹੜੀ ਨਹੀਂ ਸੀ ਮਿਲਦੀ। ਉਹਨੇ ਜਦੋਂ ਸਾਰੇ ਆਸਰੇ ਉਹਦੇ ਲੱਥ ਗਏ ਨਾ, ਉਹਨੂੰ ਦਿਸ ਪਿਆ ਵੀ ਹੁਣ ਤਾਂ ਮੈਂ ਨਰਕਾਂ ਵਰਗੀ ਜ਼ਿੰਦਗੀ ਜੀਉ ਰਿਹਾ। ਉਹਨੇ ਪੁੱਛਦਿਆਂ ਪਛਾਂਦਿਆਂ ਉਹਨੂੰ ਗੁਰੂ ਨਾਨਕ ਸਾਹਿਬ ਜੀ ਦਾ ਦਰ ਘਰ ਨਜ਼ਰ ਆਇਆ ਅਤੇ ਉਸ ਸਮੇਂ ਤੱਕ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਸਨ। ਤੋ ਇਹ ਜਿਹੜਾ ਹੈ, ਇਹ ਰਿੜਦਾ ਰੜਾਂਦਾ, ਚੱਲਦਾ ਚਲਾਂਦਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀਆਂ ਬਰੂਹਾਂ ਦੇ ਬਾਹਰ ਵਾਰ ਜਾ ਕੇ ਬਹਿ ਗਿਆ ਅਤੇ ਕੇਵਲ ਭਿੱਖਿਆ ਮੰਗਣ ਵਾਲਿਆਂ ਦੀ ਤਰ੍ਹਾਂ ਟਕਾ ਚਵਾਨੀ ਦਵਾਨੀ ਇਕੱਠੀ ਕਰਨ ਤੱਕ ਸੀਮਤ ਨਾ ਰਿਹਾ, ਬਲਕਿ ਮੂੰਹ ਤੋਂ ਇਹਨੇ ਇੱਕ ਗੱਲ ਕਹਿੰਦੇ ਰਹਿਣਾ ਭਈ ਹੁਣ ਮੈਨੂੰ ਆਸਰਾ ਲੱਭ ਗਿਆ ਹੈ ਗੁਰੂ ਜੀ ਦਾ, ਹੁਣ ਮੈਂ ਬੇਆਸਰਾ ਨਹੀਂ ਰਿਹਾ। ਉਸ ਸਮੇਂ ਦੀ ਬੋਲੀ ਮੁਤਾਬਕ ਇਤਿਹਾਸ ਵਿੱਚ ਇਹ ਲਿਖਿਆ ਕਿ ਮੇਰਾ ਗਇਆ ਕਛੋਟਾ ਲੱਦਾ ਜੀ, ਕਛੋਟਾ ਦਾ ਅਰਥ ਹੁੰਦਾ ਹੈ ਆਸਰਾ। ਕਹਿੰਦਾ ਮੇਰਾ ਆਸਰਾ ਜਾ ਚੁੱਕਾ ਸੀ, ਮੇਰਾ ਕੋਈ ਆਸਰਾ ਨਹੀਂ ਸੀ। ਲੱਦਾ ਜੀ, ਲੱਦਾ ਦਾ ਅਰਥ ਹੁੰਦਾ ਲੱਭਾ ਜੀ। ਕਹਿੰਦਾ ਉਹ ਆਸਰਾ ਮੈਨੂੰ ਫਿਰ ਲੱਭ ਗਿਆ ਹੈ ਹੁਣ ਗੁਰੂ ਦੇ ਚਰਨਾਂ ਦਾ। ਮੇਰਾ ਗਿਆ ਕਛੋਟਾ ਲੱਦਾ ਜੀ, ਮੇਰਾ ਆਸਰਾ ਕੋਈ ਨਹੀਂ ਸੀ ਰਹਿ ਗਿਆ, ਪਰ ਹੁਣ ਮੈਨੂੰ ਗੁਰੂ ਅਮਰਦਾਸ ਪਾਤਸ਼ਾਹ ਦਾ ਆਸਰਾ ਲੱਭ ਗਿਆ ਹੈ। ਬਰੂਆਂ ਦੇ ਅੱਗੇ ਬਹਿ ਕੇ 2-3 ਮਹੀਨੇ ਇਹ ਆਵਾਜ਼ ਜਿਹੜੀ ਸੱਚੇ ਦਿਲੋਂ ਕੱਢੀ ਹੈ, ਸੱਚੇ ਦਿਲੋਂ ਲੰਗਰ ਦੇ ਵਿੱਚੋਂ ਗੁਰੂ ਕੇ ਸਿੱਖਾਂ ਨੇ ਰੋਟੀ ਵੀ ਦੇ ਜਾਣੀ। ਆਖਰ 2-3 ਮਹੀਨੇ ਜਦੋਂ ਗੁਰੂ ਦੇ ਬਾਰੇ, ਪਾਤਸ਼ਾਹ ਦੇ ਬਾਰੇ ਇੱਦਾਂ ਹਿਰਦੇ ਦੇ ਵਿੱਚੋਂ ਆਖਦਾ ਰਿਹਾ, ਅਤੇ ਫਿਰ ਜਿਹੜੇ ਬਚਨ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰੇ ਆ ਕਿ ਸੱਚਾ ਪ੍ਰੇਮ ਪਿਆਰ ਗੁਰ ਪੂਰੇ 'ਤੇ ਪਾਈਐ, ਇੱਕ ਦਿਨ ਉਹ ਪਿਆਰ ਜਿਹੜਾ ਸੀਗਾ ਉਹ ਪ੍ਰਵਾਨ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹਨੂੰ ਉਠਾਲ ਕੇ ਲਿਆ, ਉਹ ਲਿਆਂਦਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹਨੂੰ ਨਵਾ ਲਓ, ਇਹਦੇ ਪਹਿਲੇ ਕੱਪੜੇ ਲਾਹ ਦਿਓ, ਸੁੱਟ ਦਿਓ, ਸਾੜ ਦਿਓ, ਨਵੇਂ ਸਾਫ਼ ਸੁਥਰੇ ਕੱਪੜੇ ਪਾਓ। ਨਵੇਂ ਸਾਫ਼ ਸੁਥਰੇ ਕੱਪੜੇ ਸਿੱਖਾਂ ਨੇ ਪਾਏ। ਗੁਰੂ ਜੀ ਦਾ ਬਚਨ ਮੰਨ ਕੇ ਸਿੱਖ ਕੁਛ ਵੀ ਕਰਨ ਨੂੰ ਤਿਆਰ ਹੁੰਦੇ ਸਨ। ਉਹਨਾਂ ਚੰਗਾ ਸਾਬਣ ਮਲ ਮੁਲ ਕੇ ਨਵਾ ਲਿਆ, ਕੇਸਾਂ ਦੇ ਵਿੱਚ ਵੀ ਸਾਬਣ ਦਹੀਂ ਮਲ ਕੇ ਸਾਫ਼ ਸੁਥਰਾ, ਪੈਰ ਪੂਰ ਮਲ ਕੇ ਮਿੱਟੀ ਮਾਟੀ ਲਾਈ, ਕਿਉਂਕਿ ਸਿੱਖ ਤੇ ਅੱਗੇ ਹੀ ਉਡੀਕਦੇ ਰਹਿੰਦੇ ਸੀ ਕਿ ਗੁਰੂ ਜੀ ਜਿਹੜੀ ਵੀ ਸੇਵਾ ਦੱਸਣ ਅਸੀਂ ਕਰੀਏ ਤਕੜੇ ਹੋ ਕੇ। ਸਾਫ਼ ਸੁਥਰਾ ਕੀਤਾ, ਕੱਪੜੇ ਸਾਫ਼ ਸੁਥਰੇ ਪਹਿਨਾਏ, ਅਤੇ ਮਹਾਰਾਜ ਪਾਤਸ਼ਾਹ ਦੇ ਅੱਗੇ ਆ ਕੇ ਬੈਠਾ। ਅਤੇ ਸਿੱਖ ਹਾਸ ਬਿਲਾਸ ਵਾਲੇ ਵੀ ਵਿੱਚ ਹੁੰਦੇ ਸੀ। ਇੱਕ ਸਿੱਖ ਕਹਿੰਦਾ, ਮਹਾਰਾਜ ਦੇਖਿਆ ਹੁਣ ਤਾਂ ਲਾੜੇ ਵਾਂਗ ਸੱਜਦਾ, ਲਾੜੇ ਵਾਂਗ ਮਹਾਰਾਜ ਜੀ ਦਾ ਫੁਰਨਾ। ਮਹਾਰਾਜ ਪਾਤਸ਼ਾਹ ਕਹਿੰਦੇ ਠੀਕ ਹੈ, ਇਹਨੂੰ ਲਾੜਾ ਹੀ ਬਣਾ ਦਿੰਦੇ। ਸੰਗਤ ਸਾਰੀ ਬੈਠੀ ਸੀ। ਮਹਾਰਾਜ ਪਾਤਸ਼ਾਹ ਕਹਿੰਦੇ ਕੋਈ ਸਿੱਖ ਸਾਡਾ ਬਚਨ ਮੰਨਣ ਵਾਲਾ ਹੋਵੇ, ਉਹ ਆਪਣੀ ਕੰਨਿਆਂ ਦਾ, ਆਪਣੀ ਲੜਕੀ ਦਾ ਇਹਦੇ ਨਾਲ ਰਿਸ਼ਤਾ ਕਰ ਦੇਵੇ। ਇੱਕ ਸਿੱਖ ਨੇ ਕੀਤੀ ਕੁਰਬਾਨੀ। ਉਹਨੇ ਸੋਚਿਆ ਪਾਤਸ਼ਾਹ ਦਾ ਬਚਨ ਕਮਾ ਲਿਆ ਜਾਏ, ਬਚਨ ਗੁਰੂ ਜੀ ਦਾ ਬਚਨ ਮੰਨ ਲਿਆ ਜਾਏ, ਅਤੇ ਸੋਚਿਆ ਵੀ ਮੇਰੀ ਸ਼ਾਇਦ ਪਤਨੀ ਜਿਹੜੀ ਹੈ ਉਹ ਇਸ ਗੱਲ ਲਈ ਰਾਜ਼ੀ ਨਾ ਹੋਵੇ। ਉਹ ਕੁਦਰਤੀ ਲੰਗਰ ਵਿੱਚ ਰੋਟੀਆਂ ਪਕਾ ਰਹੀ ਸੀ, ਉਹਨੂੰ ਨਹੀਂ ਦੱਸਿਆ। ਅਤੇ ਆਪਣੀ ਬੱਚੀ ਨੂੰ ਕਹਿੰਦਾ ਹੈ, ਪੁੱਤਰੀ ਗੁਰੂ ਪਾਤਸ਼ਾਹ ਦੇ ਬਚਨ ਕਮਾਉਣ ਦਾ ਮੌਕਾ ਮਿਲਿਆ ਹੈ, ਭਈ ਗੁਰੂ ਦੇ ਬਚਨ ਕਮਾ ਕੇ, ਅਤੇ ਜਿਹੜੇ ਰਿਖੀ ਮੁਨੀ ਤਪੱਸਵੀ 100-100 ਸਾਲ ਸਮਾਧੀਆਂ ਲਾਉਂਦੇ ਰਹਿੰਦੇ ਨੰਗ ਭੁੱਖ ਕੱਟ ਕੇ, ਜਿਹੜੀ ਉਹਨਾਂ ਨੂੰ ਪਦਵੀ ਨਹੀਂ ਮਿਲਦੀ, ਉਹ ਗੁਰੂ ਸਾਹਿਬ ਦਾ ਜੇ ਬਚਨ ਮੰਨ ਲਿਆ ਜਾਏ ਤਾਂ ਉਹ ਕਿਰਪਾ ਹੋ ਜਾਂਦੀ ਹੈ। ਧੀ ਰਾਜ਼ੀ ਹੋ ਗਈ, ਕਹਿੰਦੀ ਠੀਕ ਪਿਤਾ ਜੀ, ਜੇ ਗੁਰੂ ਜੀ ਦਾ ਬਚਨ ਹੈ ਤਾਂ ਆਪਾਂ ਮੰਨਣ ਨੂੰ ਤਿਆਰ ਹੈ, ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਹੈ ਤਾਂ ਫਿਰ ਮੈਂ ਮੰਨਣ ਨੂੰ ਤਿਆਰ ਹੈ। ਘਰ ਵਾਲੀ ਨੂੰ ਨਹੀਂ ਦੱਸਿਆ, ਧੀ ਨਾਲ ਸਲਾਹ ਕਰਕੇ ਅਤੇ ਸਤਿਗੁਰਾਂ ਦੇ ਅੱਗੇ ਆਪਣੀ ਬੱਚੀ ਦੇ ਕੱਪੜੇ ਪਵਾ ਕੇ, ਨਵੇਂ ਅਤੇ ਸਿਰ 'ਤੇ ਚੁੰਨੀ ਦਿੱਤੀ ਹੋਈ, ਅਤੇ ਮਹਾਰਾਜ ਦੇ ਅੱਗੇ ਹਾਜ਼ਰ ਕਰਤੀ, ਪਾਤਸ਼ਾਹ ਮੇਰੀ ਧੀ ਹਾਜ਼ਰ ਹੈ। ਬਾਰੇ ਨੇ ਕਿਹਾ ਆਨੰਦ ਕਾਰਜ ਪੜ੍ਹੋ। ਇਹ ਜਿਹੜਾ ਕੋਹੜੀ ਸੀ ਇਹਦਾ ਨਾਮ ਸੀ ਪੰਮਾ, ਪਹਿਲਾਂ ਇਹਦਾ ਨਾਮ ਸੀ ਪੰਮਾ। ਅਤੇ ਜਦੋਂ ਆਨੰਦ ਕਾਰਜ ਪਾਤਸ਼ਾਹ ਜੀ ਦੇ ਦੁਆਲੇ ਹੋ ਗਏ, ਅਰਦਾਸਾ ਹੋ ਗਿਆ, ਅਤੇ ਸਤਿਗੁਰਾਂ ਨੇ ਉਹਨਾਂ ਨੂੰ ਜੋੜੀ ਨੂੰ ਆਪਣੇ ਲਾਗੇ ਬਿਠਾਇਆ ਹੋਇਆ, ਅਤੇ ਉਦੋਂ ਉਹਨੂੰ ਲੜਕੀ ਦੀ ਮਾਂ ਨੂੰ ਪਤਾ ਲੱਗਾ। ਉਹ ਆਈ ਦੌੜੀ ਹੋਈ, ਉਹ ਆ ਕੇ ਕਹਿੰਦੀ ਮਹਾਰਾਜ, ਇਹ ਤਾਂ ਇਹਦਾ ਕੀ ਪਤਾ ਕੋਈ ਮਾਂ ਪਿਓ ਹੈਗਾ ਕਿ ਨਹੀਂ ਹੈਗਾ, ਇਹ ਤਾਂ ਬਾਹਰ ਇੱਥੇ ਬੈਠਾ ਰਹਿੰਦਾ ਹੁੰਦਾ ਸੀ, ਮੇਰੀ ਧੀ ਕਿਹਦੇ ਨਾਲ ਵਿਆਹ ਦਿੱਤੀ ਹੈ, ਇਹਦਾ ਨਾ ਕੋਈ ਪਿਓ ਨਾ ਕੋਈ ਮਾਂ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਇਹਦਾ ਪਿਓ ਵੀ ਮੈਂ ਹਾਂ ਅਤੇ ਮਾਂ ਵੀ ਮੈਂ ਹਾਂ, ਇਹ ਮੇਰਾ ਬੱਚਾ ਹੈ, ਦੱਸ ਤੈਨੂੰ ਪ੍ਰਵਾਨ ਹੈ ਕਿ ਨਹੀਂ। ਬਸ ਅੱਗਿਓਂ ਕੁਝ ਮੁੱਖ ਤੋਂ ਉਹਦੇ ਕੋਲੋਂ ਕਹਿਣ ਲਈ ਲਫ਼ਜ਼ ਹੀ ਨਾ ਰਿਹਾ। ਮਹਾਰਾਜ ਪਾਤਸ਼ਾਹ ਕਹਿੰਦੇ ਇਹ ਮੇਰਾ ਬੱਚਾ ਹੈ। ਫਿਰ ਪਾਤਸ਼ਾਹ ਕਹਿੰਦੇ ਮੱਥੋ ਮੁਰਾਰੀ, ਪਾਤਸ਼ਾਹ ਜੀ ਕਹਿੰਦੇ ਪੁਰਾਣੇ ਇਤਿਹਾਸ ਵਿੱਚ ਮੱਥੋ ਮੁਰਾਰੀ ਨੂੰ ਸੁਣਿਆ? ਕਹਿੰਦੀ ਮਹਾਰਾਜ ਸੁਣਿਆ। ਪਾਤਸ਼ਾਹ ਕਹਿੰਦੇ ਇਹ ਜਿਹੜੇ ਨੇ ਨਾ, ਇਹ ਦੋਨੇ ਸਾਡੇ ਮੱਥੋ ਮੁਰਾਰੀ ਹਨ, ਮੱਥੋ ਮੁਰਾਰੀ ਹਨ। ਅਤੇ ਪਾਤਸ਼ਾਹ ਨੇ ਕਿਹਾ ਇਹ ਹੁਣ ਕੁਝ ਮਹੀਨੇ ਤਾਂ ਇੱਥੇ ਸਾਡੇ ਲੰਗਰਾਂ ਦੇ ਵਿੱਚ ਕਰਨਗੇ ਸੇਵਾ, ਪਹਿਲਾਂ ਤਾਂ ਗੁਰਮਤਿ ਦੀ ਲੈਣਗੇ ਟ੍ਰੇਨਿੰਗ ਸਿੱਖਿਆ, ਅਤੇ ਫਿਰ ਪਾਤਸ਼ਾਹ ਨੇ ਕਿਹਾ ਸਾਡੇ ਇਹ ਦਰ ਘਰ ਦੇ ਪ੍ਰਚਾਰਕ ਹੋਣਗੇ। ਪ੍ਰਚਾਰਕ ਅਤੇ ਸਾਧ ਸੰਗਤ ਜੀ, ਜਿਹੜੀਆਂ 22 ਮੰਜੀਆਂ ਦਾ ਇਤਿਹਾਸ ਹੈ ਨਾ ਗੁਰੂ ਅਮਰਦਾਸ ਜੀ ਦਾ, ਉਹ 22 ਮੰਜੀਆਂ ਦੀ ਕਿਤੇ ਸੂਚੀ ਪੜ੍ਹਿਓ ਅਤੇ ਉਹਦੇ ਵਿੱਚ ਇੱਕ ਮੰਜੀ, ਇੱਕ ਪ੍ਰਚਾਰਕ ਜਿਹੜਾ ਮਹਾਰਾਜ ਜੀ ਨੇ ਇਹਨਾਂ ਦੋਵਾਂ ਜੀਆਂ ਨੂੰ ਥਾਪਿਆ ਹੋਇਆ ਸੀਗਾ। ਫਿਰ ਇਹਨਾਂ ਦੋਵਾਂ ਜੀਆਂ ਨੂੰ, ਇਹਨਾਂ ਦਾ ਨਾਮ ਮੱਥੋ ਮੁਰਾਰੀ ਆਉਂਦਾ, ਮੱਥੋ ਮੁਰਾਰੀ। ਬੇਨਤੀ ਆਪਾਂ ਇਹ ਕਰ ਰਹੇ ਹਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਉਚਾਰੇ ਹੋਏ, ਪਾਤਸ਼ਾਹ ਕਹਿੰਦੇ ਨੇ ਸੱਚਾ ਪ੍ਰੇਮ ਪਿਆਰ ਗੁਰ ਪੂਰੇ 'ਤੇ ਪਾਈਐ। ਕੈਸਾ ਪਿਆਰ ਗੁਰੂ ਪਾਤਸ਼ਾਹ ਜੀ ਨੇ ਉਹਦੇ ਨਾਲ ਕੀਤਾ, ਅਤੇ ਬੇਅੰਤ ਐਸੇ ਗੁਰਸਿੱਖ। ਅਤੇ ਮਹਾਰਾਜ ਪਾਤਸ਼ਾਹ ਦਸਮ ਪਾਤਸ਼ਾਹ ਨੇ ਕਿੰਨਾ ਕੁ ਪਿਆਰ ਦਿੱਤਾ ਹੈ, ਦਸਵੇਂ ਪਾਤਸ਼ਾਹ ਕਹਿੰਦੇ ਸੇਵ ਕਰੀ ਇਨ ਹੀ ਕੀ ਭਾਵਤ, ਆਪਣੇ ਸਿੱਖਾਂ ਨਾਲ ਪਿਆਰ ਕਰਦੇ ਹੋਏ ਮਹਾਰਾਜ, ਖਾਲਸੇ ਨਾਲ ਪਿਆਰ ਕਰਦੇ ਹੋਏ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਇਹਨਾਂ ਦੀ ਸੇਵਾ ਕਰਨੀ ਹੀ ਮੇਰੇ ਮਨ ਨੂੰ ਭਾਉਂਦੀ ਹੈ। ਦੇਖੋ ਜਿੱਥੇ ਮਨੁੱਖਤਾ ਦੀ ਸੇਵਾ ਕਰਨੀ ਹੈ, ਉਹ ਤਾਂ ਗੁਰਬਾਣੀ ਦੇ ਵਿੱਚ ਬਚਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹੀ ਹੋਏ ਹੈ, ਪਰ ਮਨੁੱਖਤਾ ਦੇ ਵਿੱਚੋਂ ਖਾਲਸੇ ਨੂੰ ਇੱਕ ਵਿਸ਼ੇਸ਼ਤਾ ਪਾਤਸ਼ਾਹ ਜੀ ਨੇ ਦਿੱਤੀ, ਜੇ ਖਾਲਸੇ ਵਾਲੇ ਅੰਦਰ ਗੁਣ ਹੋਣ ਤਾਂ। ਅਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿਹੜਾ ਖਾਲਸਾ ਹੈ ਨਾ, ਖਾਲਸਾ ਸੇਵ ਕਰੀ ਇਨ ਹੀ ਕੀ ਭਾਵਤ, ਮੈਨੂੰ ਇਹਨਾਂ ਦੀ ਭਾਵ ਦੀ ਸੇਵਾ ਕਰਨੀ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਦਸਵੇਂ ਪਾਤਸ਼ਾਹ ਕਹਿੰਦੇ ਮੇਰੇ ਜੀਵ ਨੂੰ ਹੋਰ ਕਿਸੇ ਦੀ ਸੇਵਾ ਕਰਨੀ ਇੰਨੀ ਸੋਹਣੀ ਨਹੀਂ ਲੱਗਦੀ, ਮੇਰੇ ਚਿੱਤ ਨੂੰ ਇਹ ਖਾਲਸੇ ਦੀ ਸੇਵਾ ਕਰਨੀ ਹੀ ਭਾਵਦੀ ਹੈ। ਦਾਨ ਦਿਓ ਇਨ ਹੀ ਕੋ ਭਲੋ, ਕਹਿੰਦੇ ਜੇ ਦਾਨ ਦੇਣਾ ਹੋਵੇ ਤੇ ਇਹ ਖਾਲਸੇ ਨੂੰ ਹੀ ਭੇਟਾ ਕਰਨਾ ਚਾਹੀਦਾ ਹੈ। ਔਰ ਆਨ ਕੋ ਦਾਨ ਨਾ ਲਾਗਤ ਨੀਕੋ, ਮਹਾਰੇ ਕਹਿੰਦੇ ਆਨ ਦਾ ਅਰਥ ਹੁੰਦਾ ਹੋਰਨਾਂ ਨੂੰ, ਮਹਾਰੇ ਕਹਿੰਦੇ ਹੋਰਨਾਂ ਨੂੰ ਦਿੱਤਾ ਹੋਇਆ ਦਾਨ ਨਾ ਲਾਗਤ ਨੀਕੋ, ਬਹੁਤਾ ਨਹੀਂ ਲੱਗਦਾ, ਇਹਨਾਂ ਨੂੰ ਦਿੱਤਾ ਜ਼ਿਆਦਾ ਫਲਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਆਗੇ ਫਲੈ ਇਨ ਹੀ ਕੋ ਦੀਓ, ਕਲੀਅਰ ਵੀ ਕਰ ਦਿੱਤੀ ਮਹਾਰਾਜ ਨੇ ਗੱਲ। ਪਾਤਸ਼ਾਹ ਕਹਿੰਦੇ ਖਾਲਸੇ ਨੂੰ ਦਿੱਤਾ ਹੋਇਆ ਅੱਗੇ ਦਰਗਾਹ ਦੇ ਵਿੱਚ ਬਹੁਤ ਫਲਦਾ ਹੈ। ਆਗੇ ਫਲੈ ਇਨ ਹੀ ਕੋ ਦੀਓ, ਜਗ ਮੈਂ ਜਸ ਔਰ ਦੀਓ ਸਭ ਫੀਕੋ। ਮਹਾਰਾਜ ਕਹਿੰਦੇ ਜਗਤ ਦੇ ਵਿੱਚ ਹੋਰਨਾਂ ਨੂੰ ਦਿੱਤਾ ਦਿਲਾਇਆ, ਪਾਤਸ਼ਾਹ ਜੀ ਕਹਿੰਦੇ ਐਵੇਂ ਫਿੱਕਾ ਹੀ ਜਸ ਮਿਲਦਾ ਹੈ, ਫੋਕੀ ਫੋਕੀ ਵਡਿਆਈ ਮਿਲਦੀ ਹੈ। ਜਗ ਮੈਂ ਜਸ ਔਰ ਦੀਓ ਸਭ ਫੀਕੋ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਾਓ ਸਭ ਹੀ ਹੈ ਹਿਨ ਕੀ ਇਨ ਹੀ ਕੋ। ਐਸਾ ਪਿਆਰ ਕਿਸੇ ਪੈਗੰਬਰ ਨੇ ਨਹੀਂ ਕੀਤਾ ਆਪਣੇ ਸਿੱਖਾਂ ਦੇ ਨਾਲ, ਆਪਣੇ ਸੇਵਕਾਂ ਆਪਣੇ ਚੇਲਿਆਂ ਨਾਲ ਕਿਸੇ ਨੇ ਇੰਨਾ ਪਿਆਰ, ਸੱਚਾ ਪਿਆਰ ਨਹੀਂ ਕੀਤਾ। ਪਰ ਕਹਿੰਦੇ ਮੋਹ ਗ੍ਰਹਿ ਮੈਂ, ਮੇਰੇ ਜੋ ਕੁਛ ਘਰ ਵਿੱਚ ਹੈ, ਮਨ ਤੇ ਤਨ ਤੇ ਸਿਰ ਲਾਓ ਧਨ ਹੈ ਸਭ ਹੀ ਇਨ ਹੀ ਕੋ, ਸਾਰਾ ਕੁਝ ਕਹਿੰਦੇ ਖਾਲਸੇ ਦਾ ਹੈ। ਜੇ ਇੰਨੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਦੇ ਮਾਲਕ ਬਣਨਾ ਹੋਵੇ ਤਾਂ ਫਿਰ ਖਾਲਸਾ ਬਣ ਜਾਣਾ ਚਾਹੀਦਾ। ਮਹਾਰਾਜ ਨੇ ਵਸੀਅਤ ਤਾਂ ਪਹਿਲਾਂ ਹੀ ਕੀਤੀ ਹੋਈ ਹੈ, ਵਸੀਅਤ ਤਾਂ ਦਸਵੇਂ ਪਾਤਸ਼ਾਹ ਪਹਿਲਾਂ ਹੀ ਕਰ ਗਏ ਵੀ ਮੇਰੇ ਖਾਲਸੇ ਦਾ ਇੰਨਾ ਕੁਝ ਹੈ। ਅਤੇ ਖਾਲਸਾ ਬਣ ਕੇ ਸਿੱਖ ਜਿਹੜਾ ਇਤਨੀ ਵੱਡੀ ਪ੍ਰੋਪਰਟੀ ਦਾ ਅਧਿਕਾਰੀ ਬਣ ਜਾਂਦਾ ਹੈ, ਕਿਉਂਕਿ ਜਿਹੜੇ ਜਿਹੜੇ ਬਚਨ ਦਸਵੇਂ ਪਾਤਸ਼ਾਹ ਜੀ ਕਹਿ ਗਏ ਨਾ, ਉਹ ਅਟਲ ਨੇ, ਉਹ ਸੱਚ ਨੇ। ਨਬੀ ਖਾਨ ਅਤੇ ਗਨੀ ਖਾਨ ਨੂੰ ਪਾਤਸ਼ਾਹ ਨੇ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਸੀਗਾ, ਉਹਦੇ 'ਤੇ ਬਚਨ ਲਿਖੇ ਕਿ ਇਹ ਜੋ ਨਬੀ ਖਾਨ ਅਤੇ ਗਨੀ ਖਾਨ ਹੈਨ, ਇਹ ਮੇਰੇ ਸਿੱਖਾਂ 'ਤੇ, ਇਹ ਮੇਰੇ ਪੁੱਤਰਾਂ 'ਤੇ ਵੈਦ ਹਨ, ਭਾਵ ਮੇਰੇ ਪੁੱਤਰਾਂ ਨਾਲੋਂ ਵੀ ਮੈਨੂੰ ਵੱਧ ਪਿਆਰੇ ਹਨ, ਇਹ ਮੇਰੇ ਕੰਮ ਆਏ ਹਨ, ਜੋ ਸਿੱਖ ਇਨਕੀ ਖਿਦਮਤ ਮੇ ਰਜੂ ਰਹਿਗ ਤਿਸ ਪਰ ਹਮਾਰੀ ਕਿਰਪਾ ਹੋਗ, ਤਿਸ ਪਰ ਹਮਾਰਾ ਕਰਮ ਹੋਗ। ਇਹਦਾ ਮਤਲਬ ਸੀ ਵੀ ਇਹਨਾਂ ਦੀ ਜਿਹੜਾ ਕੋਈ ਸੇਵਾ ਕਰੇਗਾ ਉਹਨਾਂ ਦੇ ਉੱਤੇ ਮੇਰੀ ਨਜ਼ਰ ਬਖਸ਼ਿਸ਼ ਹੋਏਗੀ ਅਤੇ ਮੇਰੀਆਂ ਖੁਸ਼ੀਆਂ ਉਹਨਾਂ ਦੇ ਉੱਤੇ ਹੋਣਗੀਆਂ। ਉਹ ਜਿਹੜਾ ਮੁੱਖ ਵਾਕ ਸਤਿਗੁਰਾਂ ਦਾ, ਉਹਦੀਆਂ ਫੋਟੋ ਕਾਪੀਆਂ ਵੀ ਮਿਲਦੀਆਂ ਅਤੇ ਰਿਜਨਲ ਵੀ ਜਿਹੜਾ ਹੈ ਉਹ ਮਿਲਦਾ ਹੈ। ਉਹ ਸਤਿਗੁਰਾਂ ਦੇ ਲਿਖੇ ਹੋਏ ਬਚਨਾਂ ਦਾ ਸਦਕਾ ਜਿੰਨੀ ਦੇਰ ਤੇ ਨਬੀ ਖਾਂ ਗਨੀ ਖਾਂ ਰਹੇ ਸਿੱਖ ਸੰਗਤਾਂ ਉਹਨਾਂ ਨੂੰ ਸਤਿਕਾਰ ਦਿੰਦੀਆਂ ਰਹੀਆਂ ਅਤੇ ਮਾਇਆ ਵੀ ਭੇਟਾ ਕਰਦੀਆਂ ਰਹੀਆਂ ਬਹੁਤ ਕੁਛ। ਅਤੇ ਉਸ ਤੋਂ ਅੱਗੇ ਉਹਨਾਂ ਦਾ ਖਾਨਦਾਨ, ਅਤੇ ਅੱਜ ਜੇ ਸਿੱਖਾਂ ਕੋਲੋਂ ਹੋਰ ਨਾ ਸਰੇ ਤਾਂ ਜਿਹੜੇ ਸਿੱਖ ਦਰਸ਼ਨ ਕਰਨ ਜਾਂਦੇ ਘੱਟੋ ਘੱਟ ਉਹਨਾਂ ਦੇ ਗੁਰਦੁਆਰੇ ਦੇ ਵਿੱਚ ਹੀ ਖੁੱਲ੍ਹੀ ਮਾਇਆ ਪਾ ਆਉਂਦੇ ਹੈ ਵੀ ਮੇਰੇ ਗੁਰੂ ਜੀ ਨੇ ਬਚਨ ਕੀਤਾ ਹੈ। ਇਸੇ ਮੁੱਖ ਵਾਕ ਦੀ ਫੋਟੋ ਕਾਪੀ ਦੇ ਮੈਨੂੰ ਦਰਸ਼ਨ ਹੋਏ ਲਖਨੌਰ ਸਾਹਿਬ, ਲਖਨੌਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਨਾਨਕੇ ਹੈ, ਮਾਤਾ ਗੁਜਰ ਕੌਰ ਜੀ ਦੀ ਉੱਥੇ ਪਰਾਤ ਹੈ, ਲੱਕੜ ਦੀ ਪਰਾਤ ਉੱਥੇ ਪਈ ਹੋਈ ਹੈ, ਉੱਥੇ ਮੰਜਾ ਵੀ ਹੈ ਸਤਿਗੁਰਾਂ ਸਾਹਿਬ ਜੀ ਦਾ। ਮਹਾਰਾਜ ਪਾਤਸ਼ਾਹ ਜੀ ਉੱਥੇ 6 ਮਹੀਨੇ ਰਹੇ ਸੀ ਜਦੋਂ ਪਟਨੇ ਤੋਂ ਆਏ ਨੇ, ਪਟਨਾ ਸਾਹਿਬ ਤੋਂ ਜਦੋਂ ਅਨੰਦਪੁਰ ਸਾਹਿਬ ਨੂੰ ਆਏ, ਉਹ ਯਾਦਾਂ ਉੱਥੇ ਹਨ। ਉੱਥੇ ਇਹ ਜਿਹੜਾ ਮੁੱਖ ਵਾਕ ਹੈ ਪਹਿਲਾਂ ਅਸੀਂ ਇਤਿਹਾਸ 'ਚੋਂ ਪੜ੍ਹਿਆ, ਫਿਰ ਉਹਦੀ ਜਿਹੜੀ ਫੋਟੋ ਕਾਪੀ ਹੋਈ ਸ਼ੀਸ਼ੇ ਦੇ ਵਿੱਚ ਫਰੇਮਿੰਗ ਕੀਤੀ ਹੋਈ ਦੇ ਉੱਥੇ ਦਰਸ਼ਨ ਹੁੰਦੇ ਹੈ। ਤੋ ਸਿੱਖ ਜਿਹੜੇ ਆਪਣੇ ਗੁਰੂ ਦਾ ਬਚਨ ਕਮਾਉਂਦੇ ਹੈ, ਅਤੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਵਸੀਅਤ ਏਡੀ ਵੱਡੀ ਕੀਤੀ ਹੋਈ ਹੈ, ਜੋ ਮੈਂ ਬੇਨਤੀ ਕੀਤੀ ਹੈ ਭਾਈ ਸੱਚਾ ਪ੍ਰੇਮ ਪਿਆਰ ਬਚਨ ਗੁਰੂ ਰਾਮਦਾਸ ਪਾਤਸ਼ਾਹ ਦੇ ਆਏ ਨੇ ਅੱਜ ਕਥਾ ਵਿੱਚ। ਅਤੇ ਜਦ ਅਸੀਂ ਸਤਿਗੁਰਾਂ ਦਾ ਇਤਿਹਾਸ ਪੜ੍ਹ ਕੇ ਦੇਖੀਏ, ਵਾਕਈ ਮਹਾਰਾਜ ਪਾਤਸ਼ਾਹ ਕਹਿੰਦੇ ਹੈ ਵੀ ਸੱਚਾ ਪ੍ਰੇਮ ਅਤੇ ਪਿਆਰ ਗੁਰੂ ਦੇ ਕੋਲੋਂ ਮਿਲਦਾ, ਜੋ ਦਸਮ ਪਾਤਸ਼ਾਹ ਨੇ ਆਪਣੇ ਖਾਲਸੇ ਦੇ ਨਾਲ ਪਿਆਰ ਜਣਾ ਦਿੱਤਾ, ਅਤੇ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਆਪਣੇ ਸਮੇਂ 'ਤੇ ਆਪਣੇ ਸਿੱਖਾਂ ਦੇ ਨਾਲ ਪਿਆਰ ਕੀਤਾ, ਅਤੇ ਮੇਰੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਇਹ ਬਚਨ ਬਖਸ਼ਿਸ਼ ਕਰ ਦਿੱਤੇ ਕਿ ਸੱਚਾ ਪ੍ਰੇਮ ਪਿਆਰ ਗੁਰਪੂਰੇ 'ਤੇ ਪਾਈਐ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁੱਖ ਪਾਏ। ਬਾਣੀ ਦੇ ਵਿੱਚ ਬਚਨ ਆਉਂਦੇ ਨੇ। ਪਾਤਸ਼ਾਹ ਜੀ ਕਹਿੰਦੇ ਵੱਖ ਵੱਖ ਪ੍ਰੀਤੀਆਂ ਹਨ, ਪਰ ਸਤਿਗੁਰੂ ਸਾਹਿਬ ਜੀ ਦੀ ਇਸ ਗੱਲ ਵਿੱਚ ਪ੍ਰੀਤੀ ਹੈ ਕਿ ਮੇਰੇ ਗੁਰਸਿੱਖ ਦੇ ਮੁੱਖ ਵਿੱਚ ਵਸਤੂ ਪਵੇ। ਕਿੰਨਾ ਵੱਡਾ ਫਿਕਰ ਕੀਤਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਸਮੁੱਚੀ ਸੰਗਤ ਦਾ। ਪਾਤਸ਼ਾਹ ਦੇ ਇੱਕ ਇੱਕ ਬਚਨ ਦਾ ਇੱਕ ਅਰਥ ਹੀ ਨਹੀਂ ਕੇਵਲ ਨਿਕਲਦਾ ਹੁੰਦਾ, ਬੜੇ ਅਰਥ ਨਿਕਲਦੇ ਹੈ। ਕਲਯੁੱਗ ਦਾ ਸਮਾਂ ਸੀ, ਇਹ ਪੁਰਾਣਿਆਂ ਸਮਿਆਂ ਜਿੰਨੇ ਆਪਣੇ ਸਰੀਰ ਜਿਹੜੇ ਹੁਣ ਸਟਰੋਂਗ ਨਹੀਂ ਰਹਿ ਗਏ, ਅਤੇ ਕਈ ਵਾਰੀ ਸਿੱਖ ਨੂੰ ਨਾ ਗੁਰਦੁਆਰੇ ਤੱਕ ਆਉਂਦਿਆਂ ਆਉਂਦਿਆਂ ਹੀ ਭੁੱਖ ਲੱਗ ਜਾਂਦੀ ਹੈ, ਆਉਂਦਿਆਂ ਆਉਂਦਿਆਂ ਹੀ। ਅਤੇ ਜੇ ਕਿਤੇ ਇਹ ਬੰਦਿਸ਼ ਹੁੰਦੀ ਵੀ ਪਹਿਲਾਂ ਦਰਸ਼ਨ ਕਰਕੇ ਫਿਰ ਹੀ ਤੁਸੀਂ ਰੋਟੀ ਖਾ ਸਕਦੇ, ਤਾਂ ਬੜੀ ਮੁਸ਼ਕਲ ਕਈਆਂ ਨੂੰ ਆਇਆ ਕਰਨੀ ਸੀ। ਅਤੇ ਮਹਾਰਾਜ ਪਾਤਸ਼ਾਹ ਨੇ ਐਸੀ ਕਿਰਪਾ ਕਰ ਦਿੱਤੀ, ਖੁੱਲ੍ਹ ਦੇ ਦਿੱਤੀ, ਇਹ ਬਚਨ ਉਚਾਰ ਦਿੱਤੇ, ਪਹਿਲੇ ਪੰਗਤ ਪਾਤਸ਼ਾਹ ਸੰਗਤ। ਪਾਤਸ਼ਾਹ ਕਹਿੰਦੇ ਪਹਿਲਾਂ ਕੋਈ ਮਨਾਹੀ ਨਹੀਂ, ਜਾ ਕੇ ਪੰਗਤ ਵਿੱਚ ਬਹਿ ਜਾਓ, ਛਕੋ, ਛੱਕ ਕੇ ਪੇਟ ਜਿਹੜਾ ਹੈ ਪਹਿਲਾਂ ਰੱਜਿਆ ਹੋਵੇ, ਨਹੀਂ ਤਾਂ ਭਗਤਾਂ ਪਹਿਲਿਆਂ ਨੇ ਵੀ ਆਖਿਆ ਕਿ ਭੁੱਖ ਹੈ ਭਗਤ ਨਾ ਕੀਜੈ, ਭੁੱਖ ਲੱਗੀ ਹੋਵੇ ਅੰਦਰਾਂ ਜਿਹੜੀਆਂ ਦੁਖੀ ਹੋ ਰਹੀਆਂ ਹੋਵਣ, ਬੈਠਾ ਕਿੱਥੋਂ ਜਾਣਾ। ਅਤੇ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨੇ ਖੁੱਲ੍ਹ ਦੇ ਦਿੱਤੀ, ਮਹਾਰਾਜ ਕਹਿੰਦੇ ਪਹਿਲਾਂ ਬੈਠੋ ਜਾ ਕੇ ਪੰਗਤ ਵਿੱਚ, ਇਸ ਗੱਲ ਨਾਲ ਗੁਰੂ ਨਾਰਾਜ਼ ਨਹੀਂ ਹੋਏਗਾ। ਪਹਿਲੇ ਪੰਗਤ ਪਾਤਸ਼ਾਹ ਸੰਗਤ, ਅਤੇ ਪਾਤਸ਼ਾਹ ਦਾ ਅਰਥ ਹੈ ਪਿੱਛੋਂ, ਮਹਾਰਾਜ ਕਹਿੰਦੇ ਪਿੱਛੋਂ ਸੰਗਤ ਕਰੋ, ਬਹਿ ਕੇ ਸੰਗਤ ਸੰਗਤ ਕਰੋ। ਇੰਨਾ ਜ਼ਰੂਰ ਹੈ ਵੀ ਜੇ ਪਹਿਲੇ ਪੰਗਤ ਪੰਗਤ ਵਿੱਚੋਂ ਜਿਹੜਾ ਪ੍ਰਸ਼ਾਦਾ ਛਕਿਆ ਹੈ, ਉਹ ਪ੍ਰਸ਼ਾਦੇ ਦੇ ਉੱਤੇ ਕਈਆਂ ਨੇ ਸੇਵਾ ਕਮਾਈ ਹੋਈ ਹੈ, ਕਈਆਂ ਨੇ ਉਹਦੇ 'ਤੇ ਸੇਵਾ ਕੀਤੀ, ਕਿਸੇ ਨੇ ਪੀਸਿਆ ਹੈ, ਕਿਸੇ ਨੇ ਗੁੱਧਾ ਹੈ, ਕਿਸੇ ਨੇ ਪਕਾਇਆ ਹੈ, ਕਿਸੇ ਨੇ ਵਰਤਾਇਆ ਹੈ, ਭਾਵੇਂ ਇਲੈਕਟ੍ਰੋਨਿਕ ਮਸ਼ੀਨਾਂ ਨਾਲ ਚੱਲਦੇ ਕੰਮ, ਪਰ ਫਿਰ ਵੀ ਉਹਨਾਂ ਦੇ ਉੱਤੇ ਵੀ ਕਿਸੇ ਦਾ ਕਿਸੇ ਦੀ ਕੋਈ ਸੇਵਾ ਹੁੰਦੀ ਹੈ, ਲੱਗੀ ਹੁੰਦੀ ਹੈ। ਹੁਣ ਜਿਹੜਾ ਪ੍ਰਸ਼ਾਦਾ, ਜੇ ਤਾਂ ਪਹਿਲੇ ਪੰਗਤ ਵਿੱਚ ਛੱਕ ਕੇ ਅਤੇ ਪਿੱਛੋਂ ਸੰਗਤ ਕਰ ਲਈ ਹੈ, ਅਤੇ ਕੰਮ ਜਿਹੜਾ ਉਹ ਬਰਾਬਰ ਹੋ ਗਿਆ, ਫਿਰ ਬਰਾਬਰ ਹੋ ਗਿਆ। ਅਤੇ ਜੇ ਪੰਗਤ ਕਰਕੇ ਅਤੇ ਫਿਰ ਇਨਸਾਨ ਘਰ ਨੂੰ ਚਲਿਆ ਗਿਆ, ਸੰਗਤ ਨਹੀਂ ਕੀਤੀ, ਫਿਰ ਇੰਨੀ ਗੱਲ ਜ਼ਰੂਰ ਹੈ ਵੀ ਉਹ ਸੇਵਾ ਦਾ ਜਿਹੜਾ ਜਿਨ੍ਹਾਂ ਨੇ ਉਹ ਸੇਵਾ ਕੀਤੀ ਹੈ ਉਹਦੇ ਉੱਤੇ, ਉਹ ਮਨੁੱਖ ਦੇ ਉੱਤੇ ਜਿਹੜਾ ਹੈ ਉਹ ਲੈਣਾ ਦੇਣਾ ਰਹਿ ਗਿਆ ਹੈ, ਉਹਦਾ ਲੈਣਾ ਦੇਣਾ ਇਨਸਾਨ ਦੇ ਸਿਰ ਰਹਿ ਗਿਆ ਹੈ ਜੇ ਛੱਕ ਕੇ ਚਲਿਆ ਜਾਂਦਾ। ਅਤੇ ਜਿਹਨੇ ਨਾਲ ਸੰਗਤ ਕਰ ਲਈ ਹੈ, ਜੇ ਉਹਦੇ ਪੇਟ ਨੇ ਸਰੀਰ ਨੇ ਇਜਾਜ਼ਤ ਦਿੱਤੀ ਵੀ ਨਹੀਂ ਮੈਂ ਅਜੇ ਤ੍ਰਿਪਤ ਹਾਂ, ਮੈਂ ਪਹਿਲਾਂ ਨਹੀਂ ਪੰਗਤ ਕਰਨੀ, ਪਹਿਲਾਂ ਸੰਗਤ ਕਰਨੀ, ਕਿਸੇ ਨੇ ਸੰਗਤ ਪਹਿਲਾਂ ਕਰ ਲਈ, ਕਿਸੇ ਨੇ ਬਾਅਦ ਵਿੱਚ ਕਰ ਲਈ, ਅਤੇ ਪੰਗਤ ਛਕ ਲਈ, ਅਤੇ ਫਿਰ ਉਹਦਾ ਉਹ ਜਿਹੜਾ ਵਜਨ ਸੀ ਉਹ ਲੱਥ ਗਿਆ, ਉੱਥੇ ਦਾ ਉੱਥੇ ਬਰਾਬਰ ਹੋ ਗਿਆ। ਜਿਨ੍ਹਾਂ ਨੇ ਜ਼ਿਆਦਾ ਚਿੱਤ ਜੋੜ ਕੇ ਸੰਗਤ ਕਰ ਲਈ, ਉਹਨਾਂ ਦਾ ਪ੍ਰਸ਼ਾਦੇ ਛਕੇ ਹੋਏ ਦਾ ਵਜ਼ਨ ਵੀ ਲੱਥ ਗਿਆ ਅਤੇ ਨਾਲ ਉਹਨਾਂ ਦੀ ਕੁਝ ਕਮਾਈ ਵੀ ਹੋ ਗਈ। ਜਿਹਨੇ ਉਸ ਤੋਂ ਵੀ ਵੱਧ ਮਨ ਜੋੜ ਲਿਆ, ਬਹੁਤ ਜ਼ਿਆਦਾ ਮਨ ਜੋੜ ਲਿਆ, ਉਹਦੇ ਕੋਲ ਬਹੁਤ ਕੁਛ ਜਮ੍ਹਾਂ ਹੋ ਗਿਆ। ਅਤੇ ਲੇਕਿਨ ਜੇ ਸਿੱਧਾ ਹੀ ਘਰ ਤੋਂ ਇਨਸਾਨ ਆਇਆ ਅਤੇ ਪੰਗਤ 'ਚੋਂ ਛੱਕ ਕੇ ਅਤੇ ਸਿੱਧਾ ਹੀ ਵਾਪਸ ਘਰ ਨੂੰ ਚਲਾ ਗਿਆ, ਸਾਡੇ ਗੁਰੂ ਜੀ ਉੱਦਾਂ ਫਿਰ ਵੀ ਬੜੇ ਬਖਸ਼ਿੰਦੇ ਆ, ਜਲਦੀ ਦੇ ਨਾਲ ਤਾਂ ਨਹੀਂ ਕਿਸੇ ਨੂੰ ਜਕੜ ਦਿੰਦੇ, ਜਿੱਦਾਂ ਆ ਪੀਰਾਂ ਦੀਆਂ ਆ ਤਖੀਏ ਅਤੇ ਸਮਾਧਾਂ ਅਤੇ ਮੜੀਆਂ ਇਹੋ ਜਿਹੇ ਥਾਵਾਂ ਵਾਲੇ ਜਿਹੜੇ, ਉਹ ਝੱਟ ਹੀ ਬੰਦੇ ਨੂੰ ਜਕੜ ਦਿੰਦੇ ਆ, ਝੱਟ ਹੀ ਬੰਦਾ ਜਿਹੜਾ ਹੈ ਉਹ ਬਿਮਾਰ ਹੋ ਜਾਂਦਾ, ਪੁੱਛਦੇ ਅਤੇ ਆਉਂਦੇ ਇਹਨੂੰ ਪੀਰ ਚੰਬੜਿਆ ਹੋਇਆ। ਇੱਦਾਂ ਤਾਂ ਨਹੀਂ ਸਾਡੇ ਗੁਰੂ ਜੀ ਕਰਦੇ, ਬੜੇ ਬਖਸ਼ਿੰਦ ਹੈ, ਪਰ ਫਿਰ ਵੀ ਉਹ ਲੈਣਾ ਦੇਣਾ ਸਿਰ 'ਤੇ ਰਹਿ ਜਾਂਦਾ ਹੈ। ਉਹ ਫਿਰ ਬਾਅਦ ਵਿੱਚ ਜਾਂ ਤਾਂ ਕਿਤੇ ਆ ਕੇ 4 ਘੰਟੇ ਲਗਾਤਾਰ ਲਾਵੇ ਬੰਦਾ ਗੁਰੂ ਕੇ ਭਾਂਡੇ ਮਾਂਜਣ ਵਾਸਤੇ, ਲਗਾਤਾਰ 4 ਘੰਟੇ ਲਾਵੇ ਸੇਵਾ ਕਰਨ ਵਾਸਤੇ, ਅਤੇ ਉਹ ਜਿਹੜਾ ਹੈ ਉਹ ਬਰਾਬਰ ਕਰੇ। ਇਸ ਵਾਸਤੇ ਸਾਡੇ ਸਤਿਗੁਰਾਂ ਨੇ ਜੋ ਸਿੱਖਾਂ ਨਾਲ ਪਿਆਰ ਕੀਤਾ ਹੈ, ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਪਿਆਰ ਮਾਣਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲੋਂ, ਕਿਉਂਕਿ ਉਹਨਾਂ ਨੇ ਦੇਖਿਆ ਅਤੇ ਬਚਨ ਵੀ ਕਹਿ ਦਿੱਤੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹਨਾਂ ਨੇ ਦੇਖਿਆ ਭਈ ਮੇਰੇ ਸਿਰ 'ਤੇ ਪਿਤਾ ਨਹੀਂ ਸੀ ਹੈਗਾ, ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਬੱਚੀ ਦੀ ਸ਼ਾਦੀ ਵੀ ਕਰ ਦਿੱਤੀ, ਬੀਬੀ ਭਾਨੀ ਜੀ ਦੀ ਸ਼ਾਦੀ ਵੀ ਕਰ ਦਿੱਤੀ ਗੁਰੂ ਰਾਮਦਾਸ ਸਾਹਿਬ ਨਾਲ, ਫਿਰ ਤਖ਼ਤ ਵੀ ਬਖਸ਼ਿਸ਼ ਕਰ ਦਿੱਤਾ। ਅਤੇ ਫਿਰ ਸਤਿਗੁਰਾਂ ਨੇ ਆਪਣਿਆਂ ਸਲੋਕਾਂ ਵਿੱਚ ਇਹ ਬਚਨ ਉਚਾਰੇ, ਸੱਚਾ ਪ੍ਰੇਮ ਪਿਆਰ ਗੁਰਪੂਰੇ 'ਤੇ ਪਾਈਐ। ਇਹ ਅਸਲੀ ਪ੍ਰੇਮ ਪਿਆਰ ਉਹ ਕਹਿੰਦੇ ਗੁਰੂ ਜੀ ਦੇ ਕੋਲੋਂ ਮਿਲਦਾ ਹੈ। ਇਸ ਵਾਸਤੇ ਗੁਰੂ ਜੀ ਨਾਲ ਪ੍ਰੇਮ ਕਰੋ, ਤੁਹਾਡੇ ਮਨ ਨੂੰ ਮਹਾਰਾਜ ਜੀ ਕਹਿੰਦੇ ਧੱਕਾ ਨਹੀਂ ਲੱਗੇਗਾ, ਮਨ ਨਹੀਂ ਟੁੱਟੇਗਾ। ਕਬਹੂ ਨਾ ਹੋਵੇ ਭੰਗ, ਨਾਨਕ ਹਰ ਗੁਣ ਗਾਈਐ। ਪਾਤਸ਼ਾਹ ਕਹਿੰਦੇ ਇਹ ਫਿਰ ਗੁਰੂ ਨਾਲ ਪਾਇਆ ਪ੍ਰੇਮ ਪਿਆਰ ਕਦੇ ਭੰਗ ਨਹੀਂ ਹੋਏਗਾ, ਕਦੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਦਿਲ ਨੂੰ ਸੱਟ ਨਹੀਂ ਵੱਜੇਗੀ ਕਿ ਮੇਰੇ ਨਾਲ ਧੋਖਾ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਇਸ ਵਾਸਤੇ ਕਬਹੂ ਨਾ ਹੋਵੇ ਭੰਗ, ਨਾਨਕ ਹਰ ਗੁਣ ਗਾਈਐ। ਗੁਰੂ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾ ਕੇ ਗੁਰੂ ਨਾਲ ਪ੍ਰੇਮ ਪਾਇਆ ਜਾਏ। ਇਹ ਮਹਾਨ ਉਪਦੇਸ਼ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਗੁਰੂ ਸਾਹਿਬ ਜੀ ਮੁਆਫ਼ੀ ਦੇਣੀ, ਅੱਗੇ ਲਈ ਸਮੱਤ ਬਖਸ਼ਣੀ। ਸਰਬੱਤ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ, ਜੀ ਆਇਆਂ ਨੂੰ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।